And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੰਡ ਹੋ ਗਈ ਅਸੀਂ ਥੋੜ੍ਹੀ ਜੀ,
ਫਿਰ ਆਪਾਂ ਕੋਟ ਪਾ ਲਈਏ।
ਹਾਂ, ਪਾਉਣੇ ਪੈਣੇ ਆ। ਹਾਲੇ ਆਹ ਅੱਧੀ ਬਾਹਾਂ ਵਾਲੀ ਕਮੀਜ਼ਾਂ ਤੋਂ ਹਾਫ ਸਲੀਵ ਸ਼ਰਟਸ ਤੋਂ ਫੁੱਲ ਸਲੀਵ ਸ਼ਰਟਸ ਵੱਲ ਤਾਂ ਮੇਰੇ ਖਿਆਲ ਤਬਦੀਲ ਛੇਤੀ ਹੋਣਾ ਹੀ ਪੈਣਾ।
ਨੋਟ ਯੈਟ।
ਹਾਂ, ਪਰ ਜਿਸ ਵੇਲੇ ਆਪਾਂ ਸਵੇਰੇ ਸਵੇਰੇ ਆਈਦਾ, ਅੱਜ ਸਵੇਰੇ ਇੱਕਦਮ ਬਾਹਰ ਨਿਕਲਦੇ ਸਾਰ ਮਹਿਸੂਸ ਜਿਹਾ ਹੋਇਆ ਵੀ ਥੋੜ੍ਹੀ ਜਿਹੀ ਠੰਡਕ ਸੀਗੀ ਹਵਾ ਦੇ ਵਿੱਚ
ਪੈਂਦੀ ਹੈ
ਉਸ ਵੇਲੇ। ਹਾਂ, 14 ਡਿਗਰੀ ਸੈਲਸੀਅਸ 13-14 ਡਿਗਰੀ ਸੀ ਸਵੇਰੇ ਟੈਂਪਰੇਚਰ। ਅਤੇ ਅੱਜ ਵੈਸੇ ਵੀ ਮੈਕਸੀਮਮ ਟੈਂਪਰੇਚਰ ਇੱਥੇ ਆਪਣੇ ਮੈਟਰੋ ਵੈਨਕੂਵਰ 'ਚ 21 ਡਿਗਰੀ ਸੈਲਸੀਅਸ 'ਤੇ ਹੀ ਜਾਣਾ। ਕੱਲ੍ਹ ਤਾਂ ਜਮਾਂ ਹੀ 19 ਡਿਗਰੀ ਰਹਿ ਜਾਣਾ।
ਅੱਛਾ ਜੀ।
ਹਾਂਜੀ ਹਾਂਜੀ,
ਚਲੋ ਫਿਰ ਠੀਕ ਹੈ ਜੀ।
ਪਰ ਦੇਖੋ ਨਾ, ਕਿੱਥੇ ਬਿਗਨਿੰਗ ਆਫ ਦਾ ਵੀਕ 'ਚ ਟੈਂਪਰੇਚਰ 32-33 ਡਿਗਰੀ ਸੀ,
ਹਾਂਜੀ,
ਬਾਏ ਦੀ ਐਂਡ ਆਫ ਦਾ ਵੀਕ 19 ਡਿਗਰੀ ਰਹਿ ਜਾਣਾ। ਸੋ ਦੈਟਸ ਕੁਆਇਟ ਦ ਡਿਫਰੈਂਸ। ਬਾਕੀ ਵਾਸੂ ਜੀ, ਜਿਹੜੇ ਲੋਕਾਂ ਨੂੰ ਅੱਜ ਬਹੁਤ ਜ਼ਿਆਦਾ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ, ਜਾਂ ਕਹਿ ਲਓ ਕਿ ਆਪਣੀ ਪਲੈਨਿੰਗ ਦੇ ਵਿੱਚ ਥੋੜ੍ਹੀ ਹੋਰ ਜ਼ਿਆਦਾ ਕੇਅਰਫੁੱਲ ਰਹਿਣ ਦੀ ਲੋੜ ਹੈ, ਉਹ ਹੈ ਜਿਨ੍ਹਾਂ ਨੇ ਏਅਰ ਕੈਨੇਡਾ ਤੋਂ ਫਲਾਈਟ ਲੈ ਕੇ ਕਿਤੇ ਵੀ ਟਰੈਵਲ ਕਰਨਾ। ਏਅਰ ਕੈਨੇਡਾ ਵਾਲਿਆਂ ਨੇ ਕਿਹਾ ਹੋਇਆ ਕਿ ਵੀ ਉਹ ਅੱਜ ਤੋਂ ਫਲਾਈਟਸ ਕੁਝ ਕੈਂਸਲ ਕਰਨ ਦਾ ਸਿਲਸਿਲਾ ਸ਼ੁਰੂ ਕਰਨਗੇ। ਕੁਝ ਫਲਾਈਟਸ ਜੋ ਖਬਰਾਂ ਆ ਰਹੀਆਂ ਨੇ ਕੈਂਸਲ ਕੀਤੀਆਂ ਵੀ ਗਈਆਂ ਨੇ, ਕਿਉਂਕਿ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਹੋ ਸਕਦਾ ਹੈ ਕਿ ਆਉਂਦੇ ਸ਼ਨੀਵਾਰ ਤੋਂ, ਜੋ ਹੀ ਸ਼ਨੀਵਾਰ ਸ਼ੁਰੂ ਹੋਏਗਾ ਈਸਟਰਨ ਸਮੇਂ ਮੁਤਾਬਕ, ਉਹ ਹੜਤਾਲ 'ਤੇ ਚਲੇ ਜਾਣਗੇ। ਅਤੇ ਅਜੇ ਵੀ ਕੋਈ ਰੈਜ਼ੋਲਿਊਸ਼ਨ ਹੁੰਦਾ ਨਜ਼ਰ ਨਹੀਂ ਆਉਂਦਾ ਪਿਆ। ਜਿਹੜੀ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਜੀ ਆਰਬਿਟ੍ਰੇਸ਼ਨ ਕਰ ਦਿਓ, ਵੀ ਕੋਈ ਜਿਹੜੇ ਫੈਡਰਲ ਮੀਡੀਏਟਰਸ ਨੇ ਉਹ ਵਿੱਚ ਪੈ ਕੇ ਗੱਲ ਨਿਬੜਵਾ ਦੇਣ। ਅਜੇ ਫੈਡਰਲ ਸਰਕਾਰ ਦਾ ਏਅਰ ਕੈਨੇਡਾ ਦੀ ਸਟ੍ਰਾਈਕ ਦੇ ਵਿੱਚ ਆਪਣੇ ਮੀਡੀਏਟਰਸ ਭੇਜਣ ਦਾ ਕੋਈ ਜਿਹੜਾ ਕਹਿ ਲਓ ਕੋਈ ਇਰਾਦਾ ਉਹ ਨਜ਼ਰ ਨਹੀਂ ਆਉਂਦਾ।
ਯਾ, ਸੋ ਜੋਬਸ ਮਿਨਿਸਟਰ ਪੈਟੀ ਹਾਈਡੂ ਨੇ ਅੱਜ ਸਵੇਰੇ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ। ਉਹਦੇ ਵਿੱਚ ਉਹਨਾਂ ਨੇ ਇਹੀ ਲਿਖਿਆ ਵੀ ਇਸ ਵੇਲੇ ਜੋ ਕਹਿੰਦੇ ਸਾਰੀ ਸਿਚੁਏਸ਼ਨ, ਉਹਨਾਂ ਨੇ ਦੱਸਿਆ ਵੀ ਇਸ ਵੇਲੇ ਇੱਥੇ ਗੱਲ ਸਾਰੀ ਖੜੀ ਆ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਏਅਰ ਕੈਨੇਡਾ ਨੇ ਇਹ ਬੇਨਤੀ ਕੀਤੀ ਸੀ ਕਿ ਲੇਬਰ ਕੋਡ ਦਾ ਸੈਕਸ਼ਨ 107 ਇਸਤੇਮਾਲ ਕਰਕੇ ਲੇਬਰ ਮਿਨਿਸਟਰ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰਨ
ਜੀ।
ਤੇ ਕਹਿੰਦੇ ਮੈਂ ਇਸ ਰਿਕੁਐਸਟ ਬਾਰੇ ਯੂਨੀਅਨ ਨੂੰ ਪੁੱਛਿਆ ਵੀ ਤੁਹਾਡਾ ਕੀ ਵਿਚਾਰ ਹੈ, ਪਰ ਵਿਜੇ ਜੀ ਸਾਨੂੰ ਪਤਾ ਕਿ ਯੂਨੀਅਨ ਨੇ ਤਾਂ ਪਹਿਲਾਂ ਹੀ ਦੱਸਤਾ ਸੀ ਕਿ ਵੀ ਇਸ ਤਰ੍ਹਾਂ ਦੀ ਰਿਕੁਐਸਟ ਆਈ ਏਅਰ ਕੈਨੇਡਾ ਵੱਲੋਂ ਤੇ ਅਸੀਂ ਉਹਨੂੰ ਰਿਜੈਕਟ ਕਰਤਾ। ਤੇ ਉੱਥੋਂ ਹੀ ਤਾਂ ਫਿਰ ਸਾਰੀ ਗੱਲ ਸ਼ੁਰੂ ਹੋਈ ਸੀ ਕਿ ਹੁਣ ਵੀ ਸਟ੍ਰਾਈਕ ਇਜ਼ ਇਮੀਨੈਂਟ ਨਾਓ। ਸੋ ਲੇਬਰ ਮਿਨਿਸਟਰ ਨੇ ਵੀ ਪੁਰਾਣੀ ਗੱਲ ਹੀ ਦੱਸੀ ਆ ਤੇ ਕਹਿੰਦੇ ਮੈਂ ਯੂਨੀਅਨ ਨੂੰ ਪੁੱਛਿਆ ਵੀ ਏਅਰ ਕੈਨੇਡਾ ਦੀ ਇੱਦਾਂ ਦੀ ਰਿਕੁਐਸਟ ਆਈ ਆ, ਫਿਰ ਅਸੀਂ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰ ਦਈਏ ਤੇ ਮੋਸਟ ਲਾਈਕਲੀ ਯੂਨੀਅਨ ਵਿਲ ਸੇ ਨੋ। ਤੇ ਉਸ ਤੋਂ ਬਾਅਦ ਫਿਰ ਦੇਖਣਾ ਹੋਏਗਾ ਕਿ ਵਿਲ ਦਾ ਮਿਨਿਸਟਰ ਸਟਿਲ ਯੂ ਨੋ ਗੋ ਹੈਡ ਵਿਦ ਇਟ ਰਿਗਾਰਡਲੈਸ, ਸੋ ਜਾਂ ਫਿਰ ਉਹ ਵੇਟ ਐਂਡ ਵਾਚ ਹੀ ਕਰਨਗੇ ਜਿਵੇਂ ਪਹਿਲਾਂ ਸਰਕਾਰਾਂ ਕਰਦੀਆਂ ਰਹੀਆਂ ਨੇ।
ਬਸ ਜੇ ਕਿਤੇ ਫੈਡਰਲ ਮੀਡੀਏਟਰਸ ਨੇ ਹੁਣ ਕਹਿ ਲਓ ਕਿ ਮੀਡੀਏਸ਼ਨ ਕਰਨੀ ਆ, ਉਹ ਹੈ ਕੈਨੇਡਾ ਪੋਸਟ ਵਾਲੀ ਸਟ੍ਰਾਈਕ। ਉੱਧਰ ਆਪਣੇ ਮੀਡੀਏਟਰਸ ਨੂੰ ਭੇਜਦੇ ਪਏ ਨੇ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ, ਉਹਨਾਂ ਵੱਲੋਂ ਜਿਹੜੀ ਬਾਰਗੇਨਿੰਗ ਦਾ ਕੰਮ ਆ ਉਹ ਕੱਲ੍ਹ ਤੋਂ ਸ਼ੁਰੂ ਹੋਣਾ। ਇੱਕ ਮੀਟਿੰਗ ਕੱਲ੍ਹ ਹੋਣੀ ਹੈ, ਇੱਕ ਮੀਟਿੰਗ ਸੋਮਵਾਰ ਨੂੰ ਵੀ ਹੋਣੀ,
ਦੋ ਹੀ ਹੋਣੀਆਂ ਮੀਟਿੰਗ। ਸੋ ਦੋ ਦਿਨ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਮਹਿਸੂਸ ਕੀਤੇ ਨੇ। ਸੋ ਲੰਘੇ ਕੱਲ੍ਹ ਕਹਿੰਦੇ ਅਸੀਂ ਮੀਡੀਏਟਰਸ ਨੂੰ ਮਿਲੇ, ਦੋਨੋਂ ਧਿਰਾਂ ਦੀ ਮੁਲਾਕਾਤ ਹੋਈ।
ਸੋ ਪਰਸੋਂ ਟਿਊਜ਼ਡੇ ਮਿਲੇ ਸੀ।
ਸੋ ਟਿਊਜ਼ਡੇ ਮਿਲੇ ਤੇ ਉੱਥੇ ਇਹਨਾਂ ਦੀ ਆਪਸ ਸਹਿਮਤੀ ਇਸ ਗੱਲ ਨੂੰ ਲੈ ਕੇ ਬਣੀ ਕਿ ਦੋ ਦਿਨ ਅਸੀਂ ਹੋਰ ਹੁਣ ਆਪਸ ਵਿੱਚ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਨੈਗੋਸੀਏਸ਼ਨ ਕਰਾਂਗੇ। ਤੇ ਉਹ ਦੋ ਦਿਨ ਸ਼ੁੱਕਰਵਾਰ ਮਤਲਬ ਕੱਲ੍ਹ ਨੂੰ, ਟੁਮੋਰੋ ਤੇ ਸੋਮਵਾਰ, ਜੇ ਦੋ ਦਿਨ ਮਖਸੂਸ ਕੀਤੇ ਗਏ ਨੇ।
ਜਿਹੜੀ ਹੁਣੇ 1 ਅਗਸਤ ਲੰਘ ਕੇ ਹਟੀ ਆ, ਉਦੋਂ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੇ ਨਿਗਰਾਨੀ ਹੇਠ ਜਿਹੜੀ ਵੋਟਿੰਗ ਹੋਈ ਸੀ, ਕਿਉਂਕਿ ਜਿਹੜੀ ਕੈਨੇਡਾ ਪੋਸਟ ਵੱਲੋਂ ਆਫਰ ਦਿੱਤੀ ਗਈ ਸੀ ਪੋਸਟਲ ਵਰਕਰਸ ਦੀ ਯੂਨੀਅਨ ਨੂੰ, ਲਗਭਗ 70% ਕਾਮਿਆਂ ਨੇ ਯੂਨੀਅਨ ਮੈਂਬਰਸ ਨੇ ਉਸ ਆਫਰ ਨੂੰ ਠੁਕਰਾ ਦਿੱਤਾ ਸੀ। ਜਿਸ ਤੋਂ ਬਾਅਦ ਕਹਾਣੀ ਅਜੇ ਵੀ ਉੱਥੇ ਦੀ ਉੱਥੇ ਹੀ ਖੜੀ ਆ। ਹਜੇ ਕੈਨੇਡਾ ਪੋਸਟ ਦੀ ਮੁਕੰਮਲ ਸਟ੍ਰਾਈਕ ਤੋਂ ਬਚਾਅ ਹੈ। ਓਵਰ ਟਾਈਮ ਕਰਨਾ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਨੇ ਮੇਲ ਕੈਰੀਅਰਸ ਨੇ 23 ਮਈ ਤੋਂ ਬੰਦ ਕੀਤਾ ਹੋਇਆ, ਸਿੰਸ
ਮਈ 23
ਤੋਂ। ਸੋ ਓਵਰ ਟਾਈਮ ਨਹੀਂ ਚੱਲਦਾ ਪਿਆ, ਪਰ ਇਹ ਹੈ ਕਿ ਅਜੇ ਤੱਕ ਰੈਜ਼ੋਲਿਊਸ਼ਨ ਇਸ ਗੱਲ ਦਾ ਹੋਇਆ ਕੋਈ ਨਹੀਂ। ਵਾਸੂ ਜੀ, 1.5 ਸਾਲ ਹੋ ਗਏ ਨੇ ਇਹਨਾਂ ਦੀ ਵੀ ਨੈਗੋਸੀਏਸ਼ਨ ਚੱਲਦੀਆਂ ਹੋਈਆਂ।
ਯਾ ਸੋ ਵੇਜਸ ਨੂੰ ਲੈ ਕੇ ਇੱਕ ਤਾਂ ਵਖਰੇਵਾਂ ਹੈ ਵਿਚਾਰਾਂ ਦੇ ਵਿੱਚ ਕਿ ਕੈਨੇਡਾ ਪੋਸਟ ਵਾਲੇ ਆਫਰ ਕਰ ਰਹੇ ਨੇ ਤਾਂ ਕੰਪਾਊਂਡ ਕਰਕੇ ਬਣ ਜਾਂਦਾ 13.6% ਉੱਦਾਂ 13% ਹੈ ਜੇ ਤੁਸੀਂ ਵੈਸੇ ਦੇਖੋ ਕਿਉਂਕਿ ਪਹਿਲੇ ਸਾਲ ਦੇ ਵਿੱਚ 6% ਫਿਰ 3% ਫਿਰ ਅਗਲੇ 2 ਸਾਲਾਂ ਵਿੱਚ 2-2% ਇਹ 13% ਆਫਰ ਕਰ ਰਹੇ ਨੇ ਕੰਪਾਊਂਡ ਕਰਕੇ 13.59% ਤੇ ਯੂਨੀਅਨ ਵੱਲੋਂ ਤਕਰੀਬਨ 19% ਵਾਧੇ ਦੀ ਮੰਗ ਕੀਤੀ ਜਾ ਰਹੀ ਤਨਖਾਹਾਂ ਵਿੱਚ 4 ਸਾਲਾਂ ਚ ਤੇ ਦੂਸਰਾ ਜਿਹੜਾ ਮੇਨ ਇਸ਼ੂ ਹੈ ਉਹ ਪਾਰਟ ਟਾਈਮ ਵਰਕਰਸ ਦਾ ਕਿ ਵੀਕੈਂਡ ਤੇ ਪਾਰਸਲ ਡਿਲੀਵਰੀ ਵਾਸਤੇ ਇਹ ਕੈਨੇਡਾ ਪੋਸਟ ਵਾਲੇ ਕਹਿ ਰਹੇ ਨੇ ਕਿ ਸਾਨੂੰ ਪਾਰਟ ਟਾਈਮ ਵਰਕਰਸ ਹਾਇਰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਖੁੱਲ੍ਹ ਹੋਣੀ ਚਾਹੀਦੀ ਆ, ਤੇ ਯੂਨੀਅਨ ਉਹਦੀ ਮੁਖਾਲਫਤ ਕਰ ਰਹੀ ਹੈ ਇਸ ਵਿਚਾਰ ਦੀ। ਉਹ ਕਹਿੰਦੇ ਸਾਡੇ ਕੋਲੋਂ ਹੀ ਪਾਰਸਲ ਡਿਲੀਵਰ ਕਰਾਓ, ਅਸੀਂ ਕਰ ਦੇਵਾਂਗੇ, ਤੇ ਜਿਹੜੇ ਫੁੱਲ ਟਾਈਮ ਵਰਕਰਸ ਨੇ ਉਹਨਾਂ ਨੂੰ ਓਵਰ ਟਾਈਮ ਦੇ ਦਿਆ ਕਰੋ ਵੀਕੈਂਡ ਤੇ। ਤੇ ਕੈਨੇਡਾ ਪੋਸਟ ਵਾਲੇ ਕਹਿੰਦੇ ਸਾਡੇ ਖਰਚੇ ਵੈਸੇ ਪੂਰੇ ਨਹੀਂ ਹੋ ਰਹੇ,
ਯੂਨੀਅਨ ਵਾਲੇ ਕਹਿੰਦੇ ਜੇ ਤੁਸੀਂ ਖਰਚੇ ਬਚਾਉਣੇ ਨੇ ਤਾਂ ਆਪਣੇ ਕਿਸੇ ਹੋਰ ਪਾਸਿਓਂ ਸੇਵਿੰਗ ਲੱਭੋ,
ਮੈਨੇਜਮੈਂਟ ਦੇ ਖਰਚੇ,
ਮੈਨੇਜਮੈਂਟ ਦੇ ਖਰਚੇ ਬਹੁਤ ਜ਼ਿਆਦਾ ਨੇ। ਪਰ ਵਾਸੂ ਜੀ, ਮੁੱਖ ਦੀ ਗੱਲ ਤੇ ਇਹ ਆ, ਅਸੀਂ ਕਿੰਨੀ ਵਾਰ ਪਿਛਲੇ ਦਿਨਾਂ 'ਚ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜੀ ਇੱਕ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਆਈ ਸੀਗੀ ਜਿਹਨੂੰ ਵਿਲੀਅਮ ਕੈਪਲਨ ਨੇ ਤਿਆਰ ਕੀਤਾ ਸੀ, ਉਹਨਾਂ ਨੇ ਇਹ ਕਹਿਤਾ ਸੀ ਵੀ ਕੈਨੇਡਾ ਪੋਸਟ ਇਸ ਵੇਲੇ ਦੀਵਾਲੀਆ ਹੋਣ ਦੀ ਐਨ ਕਗਾਰ 'ਤੇ ਹੈ ਅਤੇ ਬਹੁਤ ਵੱਡੇ ਮੇਜਰ ਰਿਫੋਰਮਸ ਕਰਨੇ ਪੈਣਗੇ ਜੇ ਕੈਨੇਡਾ ਪੋਸਟ ਨੂੰ ਕਿਸੇ ਵੀ ਆਪਣੀ ਇਸ ਸਰਵਿਸ ਨੂੰ ਚੱਲਦਾ ਰੱਖਣ ਦੇ ਲਈ, ਜੇ ਇਹਦੀ ਹੋਂਦ ਬਰਕਰਾਰ ਰੱਖਣੀ ਆ ਤਾਂ ਕੈਨੇਡਾ ਪੋਸਟ ਦੀ ਹੋਂਦ ਦੀ ਬਰਕਰਾਰੀ ਵਾਸਤੇ ਵੱਡੀਆਂ ਤਬਦੀਲੀਆਂ ਜ਼ਰੂਰੀ ਹੋਣਗੀਆਂ। ਹੁਣ ਕੀ ਉਹ ਵੱਡੀਆਂ ਤਬਦੀਲੀਆਂ ਕੱਲ੍ਹ ਅਤੇ ਸੋਮਵਾਰ ਨੂੰ ਹੋਣ ਵਾਲੀਆਂ ਮੀਡੀਏਟਿਡ ਮੀਟਿੰਗਸ ਦੇ ਵਿੱਚੋਂ ਨਿਕਲ ਸਕਣਗੀਆਂ ਜਾਂ ਫਿਰ ਅਜੇ ਵੀ ਉਹ ਰੇੜਕਾ ਉਸ ਤਰ੍ਹਾਂ ਚੱਲਦਾ ਰਹੇਗਾ? ਆਈ ਥਿੰਕ ਵੀ ਹੈਵ ਟੂ ਵੇਟ ਅੰਟਿਲ ਮੰਡੇ।
ਯਾ ਕੈਨੇਡਾ ਪੋਸਟ ਨੇ ਕਿਹਾ ਕਹਿੰਦੇ ਅਸੀਂ ਬੜੇ ਉਤਸੁਕ ਹਾਂ ਜਾਣਨ ਲਈ ਕਿ ਯੂਨੀਅਨ ਵਾਲੇ ਹੁਣ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਤੇ ਯੂਨੀਅਨ ਵਾਲੇ ਸੋਚ ਰਹੇ ਹੋਣਗੇ ਅਸੀਂ ਬੜੇ ਉਤਸੁਕ ਹਾਂ ਕਿ ਕੈਨੇਡਾ ਪੋਸਟ ਵਾਲੇ ਸਾਨੂੰ ਕੀ ਕਹਿਣਾ ਚਾਹੁੰਦੇ ਨੇ
ਜੀ।
ਸੋ ਲੈਟ ਸੀ ਵੀ ਕੋਈ ਆਪਸ ਦੇ ਵਿੱਚ ਕੋਈ
ਮਿਡਲ ਗਰਾਊਂਡ ਮਿਲਦਾ ਕਿ ਨਹੀਂ,
ਹੁੰਦਾ ਕਿ ਨਹੀਂ ਹੁੰਦਾ। ਇਟਸ ਹਾਈ ਟਾਈਮ ਨਾਓ ਕਿ 1.5 ਸਾਲ ਹੋ ਗਿਆ ਹੁਣ ਨੈਗੋਸੀਏਸ਼ਨ ਹੁੰਦਿਆਂ ਨੂੰ, ਤੇ ਕੰਮ ਕਾਜ ਤਾਂ ਚੱਲਦਾ ਰੱਖਣਾ ਹੀ ਹੈ।
ਬਿਲਕੁਲ।
ਤੇ ਯੂਨੀਅਨ ਨੂੰ ਵੀ ਹੁਣ ਇਹ ਗੱਲ ਦਾ ਤਾਂ ਪਤਾ ਹੀ ਹੈ ਕਿ ਕਾਰਪੋਰੇਸ਼ਨ ਰਹੇਗਾ ਤਾਂ ਹੀ ਜੋਬਸ ਰਹਿਣਗੀਆਂ। ਜੇ ਕਾਰਪੋਰੇਸ਼ਨ ਹੀ ਦੀਵਾਲੀਆ ਹੋ ਗਿਆ ਤੇ ਫਿਰ 13% ਕੀ ਤੇ 19% ਕੀ, ਵੀਕਡੇ ਕੀ ਤੇ ਵੀਕਐਂਡ ਕੀ,
ਹਾਂ ਹਾਂ, ਤੇ ਪਾਰਟ ਟਾਈਮ ਕੀ ਤੇ ਫੁੱਲ ਟਾਈਮ ਕੀ। ਵਾਸੂ ਜੀ, ਜਿਹੜੀ ਸਾਡੀ BC ਦੇ ਵਿੱਚ ਸਰਕਾਰ ਆ, ਸਰਕਾਰ ਨੇ ਕਿਹਾ ਵੀ ਦੇਖੋ ਅਸੀਂ ਇਹ ਚਾਹੁੰਦੇ ਹਾਂ ਸੂਬੇ ਦੇ ਵਿੱਚ ਨੌਕਰੀਆਂ ਦੀ ਭਰਮਾਰ ਹੋਵੇ, ਲੋਕਾਂ ਕੋਲ ਕੰਮ ਹੋਣ। ਜਦੋਂ ਕਦੇ ਜੋਬਸ ਰਿਪੋਰਟ ਆਉਂਦੀ ਆ, ਹਮੇਸ਼ਾ ਸਵਾਲ ਇਹ ਉੱਠਦਾ ਜਦੋਂ ਸਪੈਸ਼ਲੀ ਇਹ ਹੁੰਦਾ ਨਾ ਜੀ BC ਦੇ ਵਿੱਚ ਦੇਖੋ ਜੀ ਇੰਨੀਆਂ ਜੋਬਸ ਉਤਪੰਨ ਹੋਈਆਂ ਇਸ ਮਹੀਨੇ ਦੌਰਾਨ ਜਾਂ ਇਸ ਕੁਆਟਰ ਦੌਰਾਨ, ਫਿਰ ਸਵਾਲ ਹੁੰਦਾ ਵੀ ਇੱਥੋਂ ਇਹ ਦੱਸੋ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਕਿੰਨੀਆਂ ਨੇ ਅਤੇ ਸਰਕਾਰੀ ਨੌਕਰੀਆਂ ਕਿੰਨੀਆਂ ਨੇ?
ਹਾਂਜੀ,
ਕਿਉਂਕਿ ਵਾਸੂ ਜੀ ਜਦੋਂ ਦੀ NDP ਸਰਕਾਰ ਆਈ ਹੈ 2017 ਤੋਂ, ਪਿਛਲੇ ਤਕਰੀਬਨ 8 ਸਾਲਾਂ ਦੇ ਵਿੱਚ BC ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 2,10,000 ਮੁਲਾਜ਼ਮਾਂ ਦਾ ਵਾਧਾ ਹੋ ਚੁੱਕਾ, ਲਗਭਗ 2,10,000 ਐਕਸਟਰਾ। ਸੋ ਜਿਹੜਾ ਪਬਲਿਕ ਸਰਵਿਸ ਦਾ ਸਾਈਜ਼ ਆ ਉਹਦੇ ਵਿੱਚ 2,10,000 ਦਾ ਇਜ਼ਾਫਾ ਹੋ ਗਿਆ।
ਪਬਲਿਕ ਸੈਕਟਰ
ਜੀ,
ਸੋ ਓਵਰਆਲ
ਪਬਲਿਕ ਸੈਕਟਰ ਦਾ, ਨਾਟ ਪਬਲਿਕ ਸਰਵਿਸ, ਪੂਰੇ ਪਬਲਿਕ ਸੈਕਟਰ ਦਾ।
ਪਬਲਿਕ ਸੈਕਟਰ ਦੇ ਵਿੱਚ 2,10,000 ਵਰਕਰਸ ਵੱਧ ਚੁੱਕੇ ਨੇ, ਜੋ ਕਿ 55% ਦਾ ਵਾਧਾ, ਮਤਲਬ 1.5 ਗੁਣਾ ਤੋਂ ਵੀ ਜ਼ਿਆਦਾ ਹੋ ਗਈ ਹੈ ਸਟਰੈਂਥ।
ਵਾਸੂ ਜੀ, ਇਸ ਸਮੇਂ ਦੌਰਾਨ ਜਿਹੜੀ ਸੂਬੇ ਦੀ ਆਬਾਦੀ ਆ, ਆਬਾਦੀ ਦੇ ਵਿੱਚ ਤੇ 15% ਹੀ ਵਾਧਾ ਹੋਇਆ।
ਹਾਂਜੀ,
ਤੇ ਪ੍ਰਾਈਵੇਟ ਸੈਕਟਰ ਦੀ ਜਿਹੜੀ ਗਰੋਥ ਆ, ਕਿਉਂਕਿ ਜਿਹੜੀਆਂ ਪ੍ਰਾਈਵੇਟ ਸੈਕਟਰ ਦੀਆਂ ਜੋਬਸ ਨੇ ਵੀ ਕਿੰਨੀ ਕੁ ਇਨਵੈਸਟਮੈਂਟ ਆਪਣੇ ਕੋਲ ਆਉਂਦੀ ਪਈ ਆ, ਉਹ 9.7% ਹੀ ਰਹੀ ਹੈ ਗਰੋਥ ਇਹਨਾਂ 8 ਸਾਲਾਂ 'ਚ ਪ੍ਰਾਈਵੇਟ ਸੈਕਟਰ ਦੀਆਂ ਜੋਬਸ ਦੀ।
ਯੈਸ, ਅਤੇ ਜੇ ਵਿਜੇ ਜੀ ਤੁਸੀਂ ਪਬਲਿਕ ਸਰਵਿਸ ਦੇਖੋਗੇ ਸਪੈਸੀਫਿਕਲੀ, ਸੋ ਪਬਲਿਕ ਸਰਵਿਸ ਅਤੇ ਪਬਲਿਕ ਸੈਕਟਰ ਬੇਸਿਕਲੀ ਅੰਤਰ ਇਹ ਆ ਕਿ ਪਬਲਿਕ ਸੈਕਟਰ ਇਜ਼ ਕਿ ਜਿਹੜੇ ਵੀ ਸੈਕਟਰ ਨੂੰ ਸਰਕਾਰੀ ਫੰਡਿੰਗ ਮਿਲਦੀ ਆ ਉਹਦੇ ਵਿੱਚ ਜਿਹੜੇ ਮੁਲਾਜ਼ਮ ਨੇ, ਜਿਹੜਾ ਵੀ ਕੋਈ ਸੈਕਟਰ ਟੈਕਸ ਪੇਅਰਸ ਦੇ ਖਰਚੇ 'ਤੇ ਚੱਲਦਾ, ਦੈਟ ਇਜ਼ ਪਬਲਿਕ ਸੈਕਟਰ,
ਜਿਹਦੇ 'ਚ ਕਾਲਜ ਯੂਨੀਵਰਸਿਟੀਆਂ ਵੀ ਆ ਜਾਣਗੀਆਂ,
ਕਾਲਜ ਯੂਨੀਵਰਸਿਟੀਆਂ ਵੀ ਆ ਜਾਣਗੀਆਂ, ਈਵਨ ਸਾਡੇ ਹੈਲਥ ਕੇਅਰ ਵੀ ਉਹਦੇ ਵਿੱਚ ਆ ਜਾਏਗਾ,
ਕਰਾਊਨ ਕਾਰਪੋਰੇਸ਼ਨ,
ਜਿਹੜੇ ਵੀ ਕਰਾਊਨ ਕਾਰਪੋਰੇਸ਼ਨ ਨੇ ਐਕਸਟੈਂਡਡ ਉਹ ਵੀ ਵਿੱਚ ਆ ਜਾਣਗੇ। ਸੋ ਇਹ ਸਾਰਾ ਹੋ ਗਿਆ ਪਬਲਿਕ ਸੈਕਟਰ
ਜੀ।
ਤੇ ਜਿਹੜਾ ਹੈ ਪਬਲਿਕ ਸਰਵਿਸ, ਦੈਟ ਇਜ਼ ਸਪੈਸੀਫਿਕਲੀ ਵੀ ਉਹ ਮੁਲਾਜ਼ਮ ਜਿਹੜੇ ਸਰਕਾਰ ਲਈ ਕੰਮ ਕਰਦੇ ਨੇ, ਜਿਹੜੇ ਮਿਨਿਸਟਰੀਆਂ ਦੇ ਵਿੱਚ, ਡਿਪਾਰਟਮੈਂਟਸ ਦੇ ਵਿੱਚ ਮੁਲਾਜ਼ਮ ਨੇ,
ਜਿਹੜੇ
ਸਰਕਾਰ ਦੀਆਂ, ਸਰਕਾਰ ਦੀ ਕਾਰਗੁਜ਼ਾਰੀ ਨੂੰ ਚੱਲਦਾ ਰੱਖਣ ਲਈ ਜਿਹੜੇ ਮੁਲਾਜ਼ਮ ਰੱਖੇ ਹੋਏ ਨੇ, ਦੈਟ ਇਜ਼ ਪਬਲਿਕ ਸਰਵਿਸ। ਪਬਲਿਕ ਸਰਵਿਸ ਦੇ ਵਿੱਚ 2017 ਤੋਂ ਲੈ ਕੇ ਹੁਣ ਤੱਕ 14,663 ਦਾ ਵਾਧਾ ਹੋਇਆ ਸਟਰੈਂਥ ਵਿੱਚ, ਇਹ ਆਪਣੇ ਆਪ ਦੇ ਵਿੱਚ 45% ਇਜ਼ਾਫਾ ਹੈ।
ਵਾਸੂ ਜੀ, ਜਿਹੜੀ ਲਗਭਗ 75% ਗਰੋਥ ਹੋਈ ਆ ਇਹ ਟੋਟਲ, ਜਿੰਨੇ ਵੀ ਆ 2,10,000 ਤਕਰੀਬਨ ਮੁਲਾਜ਼ਮ ਜਿਹੜੇ ਐਕਸਟਰਾ ਪਬਲਿਕ ਸੈਕਟਰ ਦੇ ਵਿੱਚ ਪਿਛਲੇ 8 ਸਾਲਾਂ 'ਚ ਜਿਹੜੇ ਭਰਤੀ ਹੋਏ ਨੇ, ਆਲਮੋਸਟ 75% ਗਰੋਥ ਉਹ ਹੈਲਥ, ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਅਤੇ ਪਬਲਿਕ ਐਜੂਕੇਸ਼ਨ ਦੇ ਵਿੱਚ ਹੋਈ ਆ। ਜਿਹੜੀ ਬਾਕੀ ਦੀ ਗਰੋਥ ਆ ਉਹ ਪਬਲਿਕ ਸਰਵਿਸ, ਭਾਵ ਜਿਹੜੇ ਸਰਕਾਰ ਦੇ ਸਿੱਧੇ ਕੋਈ ਸਰਕਾਰੀ ਪ੍ਰੋਗਰਾਮ ਜਾਂ ਮਿਨਿਸਟਰੀ ਜਾਂ ਹੋਰ ਸਰਕਾਰ ਦੇ ਨਾਲ ਜੁੜੇ ਜਿਹੜੇ ਸਿੱਧੇ ਸਰਕਾਰ ਦੇ ਪੇਰੋਲ 'ਤੇ ਮੁਲਾਜ਼ਮ ਨੇ, ਜਾਂ ਫਿਰ ਕਰਾਊਨ ਕਾਰਪੋਰੇਸ਼ਨ ਅਤੇ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਦੇ ਵਿੱਚ ਬਾਕੀ ਗਰੋਥ ਹੋਈ ਆ। ਪਰ ਵਾਸੂ ਜੀ, 2017 ਤੋਂ ਲੈ ਕੇ ਹੁਣ ਤੱਕ ਜਿਹੜਾ ਸੂਬਾ ਸਰਕਾਰ ਦਾ ਆਪਣਾ ਪੇਰੋਲ ਆ ਉਹ $14.4 ਬਿਲੀਅਨ ਦਾ ਉਹਦੇ ਵਿੱਚ ਵਾਧਾ ਹੋ ਚੁੱਕਾ।
ਯਾ ਤੇ ਜੇ ਤੁਸੀਂ ਇਹਨੂੰ ਦੇਖੋਗੇ ਇਹ ਬਜਟ ਦਾ 60% ਬਣ ਜਾਂਦਾ ਟੋਟਲ ਜਿਹੜਾ ਹੈ ਹੁਣ ਇਸ ਵੇਲੇ ਸੋ ਜਿੰਨੀ ਵੀ ਸਰਕਾਰੀ ਕੰਪਨਸੇਸ਼ਨ ਹੈ ਪਬਲਿਕ ਕੰਪਨਸੇਸ਼ਨ ਉਹ ਬਜਟ ਦਾ 60% ਬਣਦਾ ਵਨ ਮੇ ਥਿੰਕ ਮੇਰੇ ਇਨੀਸ਼ਲੀ ਇੱਕਦਮ ਧਿਆਨ ਆਇਆ ਮੈਂ ਕਿਹਾ ਯਾਰ 40% ਅਸੀਂ ਹੈਲਥ ਕੇਅਰ ਤੇ ਖਰਚ ਕਰਦੇ ਹਾਂ
ਪਰ ਉਹ ਖਰਚਾ
ਤੇ ਹਾਂ ਫਿਰ 60% ਅਸੀਂ ਤਨਖਾਹਾਂ ਤੇ ਪਰ ਹੈਲਥ ਕੇਅਰ ਦੀਆਂ ਵੀ ਤਨਖਾਹਾਂ ਵਿੱਚ ਉਹਦੇ ਸ਼ਾਮਿਲ ਸੋ 60% ਜੇ ਇਕੱਲੀਆਂ ਤਨਖਾਹਾਂ ਦੇਖੋ ਇੰਕਲੂਡਿੰਗ ਦਾ ਹੈਲਥ ਕੇਅਰ ਕੰਪਨਸੇਸ਼ਨ ਸਾਰਾ ਮਿਲਾ ਕੇ ਬਜਟ 95 ਬਿਲੀਅਨ ਡਾਲਰ ਦਾ ਸਾਡਾ ਬਜਟ ਆ ਤੇ ਉਹਦੇ ਵਿੱਚੋਂ 60% ਅਸੀਂ ਤਨਖਾਹਾਂ ਦੇ ਉੱਤੇ ਖਰਚ ਕਰ ਰਹੇ
ਹਾਂ
ਸਰਕਾਰੀ
ਟੋਟਲ ਬਜਟ ਦਾ ਪੇਰੋਲ ਕੱਲਾ 60% ਆ ਤੇ ਇਹ ਪੇਰੋਲ ਦਾ ਖਰਚਾ ਪਿਛਲੇ ਤੁਸੀਂ ਇਹ ਲਾ ਲਓ ਕਿ ਓਵਰਆਲ ਜਿਹੜਾ ਪੇਰੋਲ ਦਾ ਖਰਚਾ ਨਾ ਵਾਸੂ ਜੀ ਟੋਟਲ ਆਹ ਜਿਹੜਾ ਸਰਕਾਰੀ ਪੇਰੋਲ ਸੀ ਪਬਲਿਕ ਸੈਕਟਰ ਦਾ ਪੇਰੋਲ ਸੀ ਜਿਹੜਾ ਪਹਿਲਾਂ ਦੱਸਿਆ ਜਾਂਦਾ ਵੀ ਇਹ ਤਕਰੀਬਨ 2017 ਦੇ ਵਿੱਚ ਇਹ ਆਲਮੋਸਟ 27 ਬਿਲੀਅਨ ਸੀ 27 ਬਿਲੀਅਨ ਉਹ ਹੁਣ 50 ਬਿਲੀਅਨ ਤੋਂ ਵੀ ਵੱਧ ਗਿਆ ਹੋਇਆ ਤੇ ਉਹਦੇ ਵਿੱਚ ਅਫਕੋਰਸ ਦੇਖੋ 8 ਸਾਲਾਂ ਦੇ ਵਿੱਚ ਕੁਝ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਹੋਇਆ ਵਾਧਾ ਉਹ ਵੀ ਇੱਕ ਫੈਕਟਰ ਆ ਪਰ ਜਿਹੜੇ ਨਵੇਂ ਮੁਲਾਜ਼ਮ ਭਰਤੀ ਕੀਤੇ ਦੀ ਐਡੀਸ਼ਨ ਆਫ ਵਰਕਰਸ ਉਹ ਵੀ ਇੱਕ ਰੀਜ਼ਨ ਹੈ ਕਿ ਇਹ ਪੇਰੋਲ ਇੰਨਾ ਜ਼ਿਆਦਾ ਵੱਧ ਗਿਆ
ਐਂਡ ਆਲਸੋ ਕਿ ਜਿਹੜਾ ਪਬਲਿਕ ਸੈਕਟਰ ਜੋਬਸ ਦੇ ਵਿੱਚ ਵਾਧਾ ਹੋਇਆ ਉਹ ਬਹੁਤ ਜ਼ਿਆਦਾ ਟੌਪ ਹੈਵੀ ਹੈ
ਹਾਂ
ਸੋ ਇਹ ਜਿਹੜੇ ਰੇਸ਼ੋਜ਼ ਗੱਲ ਇਸ ਗੱਲ ਨੂੰ ਬਿਆਨ ਕਰਦੇ ਨੇ ਸੋ ਜੇ ਮੈਨੇਜਰ ਵਰਕਰ ਰੇਸ਼ੋ ਚੈੱਕ ਕੀਤਾ ਜਾਵੇ
ਜੀ ਜੀ
ਵੀਰੇ ਜੀ ਐਜੂਕੇਸ਼ਨ ਦੇ ਵਿੱਚ ਇੱਕ ਮੈਨੇਜਰ ਤੁਸੀਂ ਦੇਖ ਸਕਦੇ ਹੋ ਕਿ 16.6 ਵਿਅਕਤੀਆਂ ਨੂੰ
ਮੈਨੇਜ ਕਰ ਰਿਹਾ
16 ਜਾਂ 17 ਕਹਿ ਲਓ ਰਾਊਂਡ ਆਫ ਜੇ ਕਰਨਾ ਵੀ ਇੱਕ ਮੈਨੇਜਰ 17 ਬੰਦਿਆਂ ਨੂੰ ਮੈਨੇਜ ਕਰ ਰਿਹਾ
ਸੋ ਫਰੰਟਲਾਈਨ 16.5 ਫਰੰਟਲਾਈਨ ਵਰਕਰਸ ਇਨ ਦੀ ਪਬਲਿਕ ਐਜੂਕੇਸ਼ਨ ਸੈਕਟਰ 16.5 ਵਰਕਰਸ ਪਿੱਛੇ ਇੱਕ ਮੈਨੇਜਰ
ਹੈ ਤੇ ਜੇ ਤੁਸੀਂ ਦੇਖੋਗੇ ਐਜੂਕੇਸ਼ਨ ਦੇ ਵਿੱਚ ਹੋ ਗਿਆ ਇਹ 16.5
ਕਾਲਜ ਯੂਨੀਵਰਸਿਟੀਆਂ ਚ
ਹੈਲਥ ਕੇਅਰ ਦੇ ਵਿੱਚ ਹੋ ਗਿਆ ਇਹ 3.8
ਸੋ ਹਰ ਇੱਕ ਮੈਨੇਜਰ ਪਿੱਛੇ ਫਰੰਟਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲਾ ਹੈਲਥ ਕੇਅਰ ਸੈਕਟਰ ਦੇ ਵਿੱਚ 4 ਤੋਂ ਵੀ ਘੱਟ ਮੁਲਾਜ਼ਮ ਨੇ
4 ਤੋਂ ਵੀ ਘੱਟ ਸੋ ਇੱਕ ਮੈਨੇਜਰ 4 ਤੋਂ ਵੀ ਘੱਟ ਬੰਦਿਆਂ ਨੂੰ ਮੈਨੇਜ ਕਰਨ ਵਾਸਤੇ ਰੱਖਿਆ ਤੁਸੀਂ ਇੱਦਾਂ ਕਹਿ ਸਕਦੇ
ਹਾਂ ਤੇ ਜਿਹੜੀ ਵਾਸੂ ਜੀ ਪਿਛਲੇ ਸਮੇਂ 'ਚੋਂ ਗੱਲ ਚੱਲਦੀ ਰਹੀ ਕਿ ਜੀ ਇੱਥੇ ਸਾਡੀ BC ਦੇ ਹੈਲਥ ਕੇਅਰ ਸੈਕਟਰ ਦੇ ਵਿੱਚ ਮੈਨੇਜਰ ਬਹੁਤ ਨੇ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟਸ ਤੇ ਮੈਨੇਜੀਰੀਅਲ ਜਿਹੜਾ ਅਮਲਾ ਫੈਲਾ ਉਹ ਬਹੁਤ ਜ਼ਿਆਦਾ ਜਿਹੜੀ ਗੱਲ 'ਤੇ ਸਰਕਾਰ ਨਾਰਾਜ਼ ਹੋ ਜਾਂਦੀ ਸੀ ਐਟ ਵਨ ਪੁਆਇੰਟ ਜਿਹੜੇ ਸਾਬਕਾ ਹੈਲਥ ਮਿਨਿਸਟਰ ਐਡਰੀਅਨ ਡਿਕਸ ਮੈਨੂੰ ਯਾਦ ਤੁਸੀਂ ਇੱਕ ਵਾਰ ਉਹਨਾਂ ਇੰਟਰਵਿਊ ਜਦੋਂ ਕੀਤੀ
64 ਵਾਈਸ ਪ੍ਰੈਜ਼ੀਡੈਂਟਸ ਦੀ ਗੱਲ ਸੀਗੀ
ਤੇ ਉਹ ਉਸ ਗੱਲ ਤੇ ਬੜੇ ਨਾਰਾਜ਼ ਹੋ ਗਏ ਸੀ
ਉਹ ਇਦਾਂ ਨਹੀਂ ਹੈ
ਜੀ ਜੀ
ਤੇ ਇਦਾਂ ਹੀ ਹੈ ਸੋ ਇੱਕ ਮੈਨੇਜਰ ਦੇ ਵਾਸਤੇ 3.8 ਫਰੰਟਲਾਈਨ ਵਰਕਰਸ ਨੇ ਹੈਲਥ ਕੇਅਰ ਦੇ ਵਿੱਚ ਤੇ ਜੇ ਤੁਸੀਂ ਇਸ ਚੀਜ਼ ਨੂੰ ਦੇਖੋਗੇ ਕੰਪੇਅਰ ਕਰੋ ਪਬਲਿਕ ਸਰਵਿਸ ਦੇ ਵਿੱਚ ਕੀ ਹਾਲ ਚਾਲ ਹੈ
ਜਿਹੜੇ
ਮਿਨਿਸਟਰੀਆਂ ਦੇ ਵਿੱਚ ਜਿਹੜੀਆਂ ਜੋਬਸ ਨੇ ਉੱਥੇ ਵੀ ਇਹ ਰੇਸ਼ੋ ਵਿਜੇ ਜੀ 3.9 ਹੀ ਹੈ
ਜੀ
ਹੁਣ ਨਾ ਯੂ ਮੇ ਸੇ ਕਿ ਜਿਹੜਾ ਵੀ ਚਲੋ ਮੈਨੇਜਰ ਐਗਜ਼ੈਕਟਿਵ ਰੈਂਕਸ ਦੇ ਜਿਹੜੇ ਵਰਕਰਸ ਨੇ ਵੀ ਮਿਨਿਸਟਰੀਆਂ ਦੇ ਵਿੱਚ ਪੋਲਿਸੀ ਮੇਕਿੰਗ ਦਾ ਕੰਮ ਹੁੰਦਾ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਚਲੋ ਠੀਕ ਹੈ ਉੱਥੇ ਮੈਨੇਜਰ ਰੈਂਕ ਦੇ ਜ਼ਿਆਦਾ ਲੋਕ ਹੋਣਗੇ ਸਮਝ ਆ ਜਾਂਦੀ ਗੱਲ ਹੈਲਥ ਕੇਅਰ ਤਾਂ ਨਿਰਾ ਹੀ ਹੈਂਡਸ ਔਨ ਜੋਬ ਹੈ
ਹੈਲਥ ਕੇਅਰ ਦੇ ਫਰੰਟ ਲਾਈਨ ਵਰਕਰਸ
ਦਾ ਮਤਲਬ ਕੀ ਹੈ ਬ੍ਰਿਟਿਸ਼ ਕੋਲੰਬੀਅਨ ਦੀ ਜੇ ਸਿਹਤ ਖਰਾਬ ਹੋਵੇ ਉਹਨਾਂ ਦੀ ਸਿਹਤ ਠੀਕ ਕਰਨੀ ਉਹਨਾਂ ਨੂੰ ਸਿਹਤਯਾਬ ਬਣਾਉਣਾ
ਜੀ
ਸਿਹਤਯਾਬ ਕਿਹਨੇ ਕਰਨਾ ਡਾਕਟਰਾਂ ਨੇ ਨਰਸਾਂ ਨੇ ਹੈਲਥ ਕੇਅਰ ਵਰਕਰਸ ਨੇ
ਜੀ
ਉਹ ਵਰਕਰਸ ਤਾਂ ਹੈ ਨਹੀਂ ਉਹਨਾਂ ਦੀ ਘਾਟ ਹੈ ਮੈਨੇਜਰ ਹੈਗੇ ਨੇ ਸੋ 4 ਵਰਕਰਸ ਨੇ
ਲੈਸ ਦੈਨ ਫੋਰ
3.8 ਤੇ ਇੱਕ ਮੈਨੇਜਰ ਉਹਨਾਂ ਵਾਸਤੇ
ਜੇ ਤੁਸੀਂ ਇਹ ਕਹਿ ਲਓ ਕਿ ਹਰ 38 ਵਰਕਰਸ ਪਿੱਛੇ 10 ਮੈਨੇਜਰ ਨੇ
ਸੋ ਕਿਸੇ ਮੈਨੇਜਰ ਨੇ ਕੋਈ ਡਾਕੂਮੈਂਟ ਬਣਾ ਕੇ ਕੋਈ ਸਟ੍ਰੈਟਜੀ ਤਿਆਰ ਕਰਕੇ ਕੋਈ ਪਾਲਿਸੀ ਬਣਾ ਕੇ ਤਾਂ ਤੁਹਾਨੂੰ ਸਿਹਤਯਾਬ ਕਰ ਨਹੀਂ ਦੇਣਾ ਉਹ ਤਾਂ ਡਾਕਟਰ ਨੇ ਨਰਸ ਨੇ ਕਿਸੇ ਐਲਾਈਡ ਹੈਲਥ ਪ੍ਰੋਫੈਸ਼ਨਲ ਨਹੀਂ ਤੁਹਾਨੂੰ ਦੇਖਣਾ
ਮੈਨੇਜਰ ਨੇ ਥੋੜੇ ਕਹਿਣਾ ਮਰੀਜ਼ ਨੂੰ ਆ ਕੇ ਤੁਹਾਡਾ ਸਵਾਟ ਐਨਾਲਿਸਿਸ ਕਰਦੇ ਹਾਂ
ਹਾਂ ਸੋ ਦੈਟਸ ਨਾਟ ਗੋਇੰ ਟੂ ਹੈਲਪ
ਦੈਟਸ ਨਾਟ ਗੋਇੰ ਟੂ ਹੈਲਪ ਐਂਡ ਇਸੇ ਕਰਕੇ ਜਿਹੜੇ ਵਾਸੂ ਜੀ ਇਸ ਵੇਲੇ ਖਰਚੇ ਇੰਨੇ ਜ਼ਿਆਦਾ ਨੇ ਹੁਣ ਇਹ ਦੇਖੋ ਜਿਹੜੀ ਅਪਡੇਟ ਸਾਂਝੀ ਕੀਤੀ ਗਈ ਸੀ ਉਹਦੇ ਵਿੱਚ ਇਹ ਗੱਲ ਵੀ ਤਾਂ ਸਾਹਮਣੇ ਆਈ ਹੈ ਵੀ ਸਾਡੀ ਜਿਹੜੀ ਪ੍ਰੋਵਿੰਸ਼ੀਅਲ ਟੈਕਸਪੇਅਰ ਸਪੋਰਟਡ ਡੈਟ ਆ ਟੈਕਸਪੇਅਰ ਸਪੋਰਟਡ ਡੈਟ 99 ਬਿਲੀਅਨ ਡਾਲਰ ਤੇ ਪਹੁੰਚ ਗਈ ਹੈ ਜਦੋਂ ਦੇ ਡੇਵਿਡ ਈਬੀ ਨੇ ਨਵੰਬਰ ਤੋਂ ਵਾਗਡੋਰ ਸੰਭਾਲੀ ਆ ਉਦੋਂ ਤੋਂ ਸਾਡੀ ਟੋਟਲ ਡੈਟ ਦੇ ਵਿੱਚ 44 ਬਿਲੀਅਨ ਡਾਲਰ ਐਡ ਹੋ ਚੁੱਕੇ ਨੇ ਤੇ ਉਸ 44 ਬਿਲੀਅਨ ਡਾਲਰ ਦੇ ਵਿੱਚੋਂ ਦੋਵਾਂ ਸਾਲਾਂ ਦੇ ਆਲਮੋਸਟ 2.5 ਸਾਲ ਦੇ ਵਿੱਚ 24.5 ਬਿਲੀਅਨ ਡਾਲਰ ਸਿੱਧਾ ਸਿੱਧਾ ਜਿਹੜੀ ਸਰਕਾਰ ਦੀ ਓਪਰੇਟਿੰਗ ਡੈਟ ਆ ਜਿਹਦੇ ਵਿੱਚ ਕਿ ਆਹ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣੀਆਂ ਜਿਹੜੇ ਸਰਕਾਰੀ ਕੁਝ ਪ੍ਰੋਗਰਾਮਸ ਨੇ ਉਹ ਚੱਲਦੇ ਰੱਖਣੇ ਯਾਰ 44 ਬਿਲੀਅਨ ਡਾਲਰ ਦੇ ਵਿੱਚੋਂ ਤੁਹਾਡੀ ਮੋਰ ਦੈਨ 50% ਡੈਟ ਸਿਰਫ ਤੁਹਾਡੇ ਪ੍ਰੋਗਰਾਮਸ ਨੂੰ ਤੇ ਮੁਲਾਜ਼ਮਾਂ ਦੀ ਤਨਖਾਹਾਂ ਦੇਣ ਨੂੰ ਜੇ ਹੋ ਰਹੀ ਆ ਦੈਟ ਇਜ਼ ਨਾਟ ਸਸਟੇਨੇਬਲ ਐਟ ਆਲ ਸੋ ਇਹ ਇੱਦਾਂ ਨਹੀਂ ਦੇਖੋ 2017 ਤੋਂ ਲੈ ਕੇ ਸਭ ਨੂੰ ਪਤਾ ਨਵੰਬਰ 2022 ਤੱਕ ਜੌਨ ਹੋਰਗਨ ਪ੍ਰੀਮੀਅਰ ਸੀਗੇ ਉਦੋਂ ਤੋਂ ਇਹ ਸਿਲਸਿਲਾ ਸ਼ੁਰੂ ਹੋ ਗਿਆ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਪਰ ਉਦੋਂ ਲੋਕਾਂ ਨੂੰ ਇਸ ਕਰਕੇ ਬਹੁਤੀ ਇਹ ਗੱਲ ਨਹੀਂ ਸੀ ਚੁੱਭ ਰਹੀ ਕਿਉਂਕਿ ਉਦੋਂ ਤੱਕ ਬਜਟ ਦੇ ਵਿੱਚ ਇੰਨੀਆਂ ਵੱਡੀਆਂ ਇੰਨੇ ਵੱਡੇ ਡੈਫਿਸਿਟ ਨਹੀਂ ਸੀ ਕਰਜ਼ਾ ਇਸ ਕਦਰ ਨਹੀਂ ਵੱਧ ਰਿਹਾ ਸੀ ਇਨਫੈਕਟ ਜੌਨ ਹੋਰਗਨ ਜਦੋਂ ਪ੍ਰੀਮੀਅਰਸ਼ਿਪ ਆਪਣੀ ਤਿਆਗ ਕੇ ਗਏ ਨੇ ਉਹ ਤੇ ਸਰਪਲਸ ਛੱਡ ਕੇ ਗਏ ਸੀ ਬਜਟ ਦਾ ਜਦੋਂ ਆਲਰੇਡੀ ਬਜਟ ਹੁਣ ਘਾਟਿਆਂ ਵਾਲੇ 99 ਬਿਲੀਅਨ ਵਾਲੀ ਇਸ ਸਮੇਂ ਦੀ ਡੈਟ ਅਗਲੇ ਦੋਵਾਂ ਸਾਲਾਂ 'ਚ 209 ਬਿਲੀਅਨ 'ਤੇ ਚਲੀ ਜਾਣੀ ਇਹ ਇਹ ਹਜੇ ਅਜੇ ਦੁੱਗਣੇ ਤੋਂ ਵੀ ਵੱਧ ਦਾ ਵਾਧਾ ਹੋ ਜਾਣਾ ਅਤੇ ਉਦੋਂ ਜਿਹੜੇ ਇਸ ਤਰ੍ਹਾਂ ਦੇ ਖਰਚੇ ਨੇ ਫਿਰ ਉਹ ਜ਼ਿਆਦਾ ਕਿਤੇ ਚੁਬਣੇ ਨੇ
ਸੋ ਜਿਹੜੀ ਟੋਟਲ ਪ੍ਰੋਵਿੰਸ਼ੀਅਲ ਡੈਟ ਆ ਉਹ 209 ਬਿਲੀਅਨ ਤੇ ਪਹੁੰਚ ਜਾਣੀ ਹੈ ਜਿਹੜੀ ਇਸ ਵੇਲੇ 134 ਬਿਲੀਅਨ ਤੇ ਆ ਤੇ ਟੈਕਸ ਪੇਅਰ ਸਪੋਰਟਡ ਡੈਟ ਇਸ ਵੇਲੇ 99 ਬਿਲੀਅਨ ਤੇ ਪਹੁੰਚਿਆ ਹੋਇਆ ਤੇ ਵਿਜੇ ਜੀ ਪਰ ਇੱਕ ਗੱਲ ਜ਼ਰੂਰ ਹੈ ਕਿ ਹੈਲਥ ਕੇਅਰ ਦੇ ਵਿੱਚ ਹੁਣ ਸਰਕਾਰ ਨੇ ਜਿਹੜੀਆਂ ਹੈਲਥ ਅਥਾਰਟੀਜ਼ ਨੇ ਉਹਨਾਂ ਦਾ ਰਿਵਿਊ ਜ਼ਰੂਰ ਟ੍ਰਿਗਰ ਕੀਤਾ ਹੋਇਆ ਸਿੰਸ ਮਾਰਚ ਤੇ ਕਈ ਜਿਹੜੀਆਂ ਮੈਨੇਜਮੈਂਟ ਲੈਵਲ ਜੋਬਸ ਨੇ ਉਹ ਹੈਲਥ ਅਥਾਰਟੀਜ਼ ਵੱਲੋਂ ਹੁਣ ਘਟਾਈਆਂ ਵੀ ਜਾ ਰਹੀਆਂ ਨੇ ਚੰਗੀਆਂ ਖ਼ਬਰਾਂ ਥੋੜ੍ਹੀਆਂ ਥੋੜ੍ਹੀਆਂ ਆ ਵੀ ਰਹੀਆਂ ਨੇ ਸੋ ਜਿਸ ਰਿਵਿਊ ਨੂੰ ਡਾਕਟਰ ਪੈਨੀ ਬੈਲਮ ਹੈੱਡ ਕਰ ਰਹੇ ਨੇ ਸੋ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਦੇ ਵਿੱਚੋਂ ਵੈਂਕੂਵਰ ਆਈਲੈਂਡ ਹੈਲਥ ਦੇ ਵਿੱਚੋਂ ਕੁਝ ਮੈਨੇਜਮੈਂਟ ਰੈਂਕ ਦੀਆਂ ਜਿਹੜੀਆਂ ਨਾਨ ਯੂਨੀਅਨ ਜੋਬਸ ਨੇ ਉਹ ਪਿਛਲੇ ਮਹੀਨਿਆਂ ਦੌਰਾਨ ਘਟਾਈਆਂ ਗਈਆਂ ਨੇ ਸੋ ਜੇ ਆਪਾਂ ਦੇਖ ਲਈਏ ਵੈਂਕੂਵਰ ਆਈਲੈਂਡ ਹੈਲਥ 117 ਜੋਬਸ ਘਟਾ ਦਿੱਤੀਆਂ ਗਈਆਂ ਨੇ ਤੇ PHSA ਨੇ ਦੱਸਿਆ ਕਿ ਉਹਨਾਂ ਨੇ 57 ਜੋਬਸ ਘਟਾਈਆਂ ਨੇ ਤੇ 61 ਵੈਕੈਂਸੀ ਜਿਹੜੀਆਂ ਸੀ ਉਹ ਐਲੀਮੀਨੇਟ ਕਰਤੀਆਂ ਨੇ
ਕਲੋਜ਼ ਕਰਤੀਆਂ
ਨੇ ਇਹ ਸਾਰੀਆਂ ਮੈਨੇਜਮੈਂਟ ਰੈਂਕ ਦੀਆਂ ਜੋਬਸ ਦੱਸੀਆਂ ਜਾਂਦੀਆਂ
ਫਰੰਟਲਾਈਨ ਕੋਈ ਵੀ ਨਹੀਂ ਸੀ ਇਹਨਾਂ 'ਚ
ਫਰੰਟਲਾਈਨ ਨਹੀਂ ਕਿਉਂਕਿ ਉਹਦਾ ਆਲਰੇਡੀ ਸ਼ੋਰਟੇਜ ਆ ਕਿ ਡਾਕਟਰਾਂ ਨੂੰ ਨਰਸਾਂ ਨੂੰ ਥੋੜ੍ਹੀ ਐਫ ਆਈ ਆਰ ਕਰਨ ਲੱਗੇ
ਕਰੈਕਟ ਤੇ ਦੂਜੀ ਸਮੱਸਿਆ ਇਹ ਹੈ ਨਾ ਵਸੂਰੀ ਪਰ ਕਿ ਜਿਵੇਂ ਹੁਣ ਫਰੇਜ਼ਰ ਹੈਲਥ ਦੇ CEO ਨੂੰ ਫਰਵਰੀ ਦੇ ਵਿੱਚ ਲੰਬੇ ਕੀਤਾ ਸੀ ਨੌਕਰੀ ਤੋਂ ਹੁਣ ਪਤਾ ਲੱਗਿਆ ਇਸੇ ਹਫ਼ਤੇ ਕਿ ਉਹਨਾਂ ਨੂੰ ਜਿਹੜੀ ਸੈਵਰੈਂਸ ਦਿੱਤੀ $609,335 ਡਾਲਰ ਦੀ ਸੈਵਰੈਂਸ ਆ ਬੇਸਿਕਲੀ ਲੰਘੀ ਫਰਵਰੀ ਤੋਂ ਲੈ ਕੇ ਅਗਲੇ ਸਾਲ ਦੀ ਅਗਸਤ ਤੱਕ ਉਹਨਾਂ ਨੂੰ ਹਰ ਮਹੀਨੇ ਪੈਸੇ ਮਿਲਦੇ ਰਹਿਣਗੇ ਉਹ ਫਰੇਜ਼ਰ ਹੈਲਥ ਦੇ ਪੇਰੋਲ 'ਤੇ ਰਹਿਣਗੇ ਜੇ ਹੁਣ ਮੈਨੇਜੀਰੀਅਲ ਪੋਜੀਸ਼ਨ ਅੱਛਾ ਕਿਉਂਕਿ ਉਹਨਾਂ ਨੂੰ ਫਾਇਰ ਕੀਤਾ ਗਿਆ ਸੈਵਰੈਂਸ ਦਾ ਤਾਂ ਹੀ ਹੋਣਾ ਜੇ ਕਿਸੇ ਮੁਲਾਜ਼ਮ ਨੇ ਕੋਈ ਗਲਤੀ ਕੀਤੀ ਹੋਵੇ ਅਤੇ ਤੁਸੀਂ ਉਹਨੂੰ ਇੱਕ ਬਣਦੇ ਕਿਸੇ ਕਾਰਨ ਕਰਕੇ ਫਾਇਰ ਕਰ ਰਹੇ ਹੋ ਫੋਰ ਕੋਜ਼ ਫਿਰ ਸੈਵਰੈਂਸ ਓਰੀਜਨੇਟ ਨਹੀਂ ਹੁੰਦੀ ਜੇ ਤੁਸੀਂ ਕਹਿੰਦੇ ਹੋ ਕਿ ਜੀ ਬਸ ਹੁਣ ਤੁਹਾਡੇ ਕੰਮ ਦੀ ਸਾਨੂੰ ਲੋੜ ਨਹੀਂ ਆ ਫਿਰ ਆ ਜਿਹੜੇ ਸੈਵਰੈਂਸ ਵਾਲੇ ਜਿਹੜੇ ਪੈਕੇਜਿਸ ਨੇ ਟ੍ਰਿਗਰ ਹੋ ਜਾਂਦੇ ਨੇ
ਇਟਸ ਅਸ ਨਾਟ ਯੂ
ਹਾਂ ਇਟਸ ਅਸ ਨਾਟ ਯੂ ਐਗਜੈਕਟਲੀ ਜੇ ਵਾਸੂ ਜੀ ਹੁਣ ਆਹ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੇ ਵਾਸਤੇ ਸਰਕਾਰ ਵੱਲੋਂ ਇਸੇ ਤਰ੍ਹਾਂ ਦੇ ਲੇਅ ਆਫਸ ਕੀਤੇ ਜਾਂਦੇ ਨੇ ਤੇ ਜੇ ਉਹਨਾਂ ਲੇਅ ਆਫਸ ਦੇ ਵਿੱਚ ਇਸੇ ਤਰ੍ਹਾਂ ਦੇ ਵੱਡੇ ਵੱਡੇ ਸੈਵਰੈਂਸ ਪੈਕੇਜਿਸ ਨੇ ਤਾਂ ਫਿਰ ਉਹ ਵੀ ਤਾਂ ਸਸਟੇਨੇਬਿਲਿਟੀ ਦੇ ਉੱਪਰ ਸਵਾਲ ਖੜਾ ਹੁੰਦਾ ਕਿ ਪੈਸੇ ਤਾਂ ਆਲਰੇਡੀ ਨਹੀਂ ਹੈਗੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਅਸੀਂ ਮੈਨੇਜੀਰੀਅਲ ਲੋਡ ਘਟਾਉਣ ਦੇ ਵਾਸਤੇ ਹੁਣ ਮੈਨੇਜਰ ਨੂੰ ਤੁਰਦਾ ਕਰਦੇ ਹਾਂ ਤਾਂ ਫਿਰ ਉਹਨਾਂ ਦੀ ਸੈਵਰੈਂਸ ਕਿੰਨੀ ਹੋ ਹਜੇ ਤੱਕ ਇਹ ਨਹੀਂ ਪਤਾ ਆ ਜਿਹੜੇ ਆਈਲੈਂਡ ਹੈਲਥ ਨੇ 117 ਐਗਜੈਕਟਿਵ ਤੇ ਸਟਾਫਰਸ ਲੇਅ ਆਫ ਕੀਤੇ ਨੇ ਉਹਨਾਂ ਨੂੰ ਕਿੰਨੀ ਸੈਵਰੈਂਸ ਦੇਣੀ ਪੈਣੀ ਆ ਤੇ ਜਿਹੜੇ ਆਹ PHSA ਦੇ 57 ਟੀਮ ਮੈਂਬਰਸ ਉਹਨਾਂ ਲਈ ਸ਼ਬਦ ਵਰਤਿਆ ਜਾ ਰਿਹਾ ਦੇ ਡਿਪਾਰਟਿਡ
ਦੇ ਡਿਪਾਰਟਿਡ
ਆਓ ਕਿਤੇ ਜਹਾਜ਼ ਫੜ ਕੇ ਥੋੜੇ ਚਲੇ ਗਏ ਵੀ ਸੋ ਵਰ ਦੇ ਲੈਟ ਗੋ
ਜਹਾਜ਼ ਵੀ ਸਟ੍ਰਾਈਕ ਤੇ ਆ
ਹਾਂ ਜਹਾਜ਼ ਵੀ ਸਟ੍ਰਾਈਕ ਤੇ ਆ ਜੋ ਵੀ ਫਲਾਈਟਾਂ ਕੈਂਸਲ ਹੋ ਰਹੀਆਂ ਸੋ ਕੀ ਉਹਨਾਂ ਨੂੰ ਲੇਅ ਆਫ ਕੀਤਾ ਗਿਆ ਕੀ ਉਹਨਾਂ ਨੂੰ ਫਾਇਰ ਕੀਤਾ ਗਿਆ ਜਾਂ ਉਹ ਆਪ ਹੀ ਅਸਤੀਫਾ ਦੇ ਕੇ ਕਿਸੇ ਬਿਹਤਰ ਓਪਰਚੁਨਿਟੀ ਦੀ ਭਾਲ ਵਿੱਚ ਚਲੇ ਗਏ ਕਿ ਕੋਈ ਵਧੀਆ ਨੌਕਰੀ ਉਹਨਾਂ ਨੂੰ ਕਿਤੇ ਹੋਰ ਮਿਲ ਗਈ ਬਿਕਾਜ਼ ਇਫ ਦੈਟ ਇਜ਼ ਨਾਟ ਦ ਕੇਸ ਫਿਰ ਤਾਂ ਉਹਨਾਂ 57 ਦੀ ਵੀ ਸੈਵਰੈਂਸ ਹੋਣੀ ਜਿਹੜੇ 117 ਐਗਜੈਕਟਿਵ ਆਈਲੈਂਡ ਹੈਲਥ ਵਾਲੇ ਤੁਰਦੇ ਕੀਤੇ ਨੇ ਸੈਵਰੈਂਸ ਉਹਨਾਂ ਦੀ ਵੀ ਹੋਈ
ਹਾਂ ਅਤੇ ਔਨ ਟੋਪ ਆਫ ਦੈਟ ਵਿਜੇ ਜੀ ਹੁਣ ਜਿਹੜੇ ਸਾਰੇ ਇੱਕ ਖਰਚਾ ਵਧਿਆ ਹੋਇਆ ਪੇਰੋਲ ਦਾ ਸਰਕਾਰ ਦਾ ਕਲੈਕਟਿਵ ਅਗਰੀਮੈਂਟਸ ਵੀ ਹੁਣ ਰੀਨੈਗੋਸ਼ੀਏਟ ਹੋਣੇ ਨੇ ਇਸ ਸਾਲ ਤੇ BCGEU ਵਾਲੇ ਆਲਰੇਡੀ ਕਹਿ ਰਹੇ ਨੇ ਵੀ ਅਸੀਂ ਸਟ੍ਰਾਈਕ ਕਰ ਸਕਦੇ ਹਾਂ ਸਟ੍ਰਾਈਕ ਵੋਟ ਉਹਨਾਂ ਨੇ ਕਰਾਉਣੀ ਆ ਸੋ ਜੇ ਹੁਣ BCGEU ਵਾਲੇ ਸਾਨੂੰ ਪਤਾ ਕਿ ਉਹ ਤਕਰੀਬਨ 8% ਦੀ ਵੇਜ ਹਾਈਕ ਮੰਗ ਰਹੇ ਨੇ 8.5% ਇਨ 2 ਈਅਰਸ ਤੇ ਸਰਕਾਰ ਵੱਲੋਂ 3.5% ਆਫਰ ਕੀਤਾ ਜਾ ਰਿਹਾ 2 ਸਾਲਾਂ ਦੇ ਵਿੱਚ ਤੇ ਜੇ ਸਾਨੂੰ ਇਹ ਵੀ ਪਤਾ ਹੈ ਕਿ ਜਿੰਨਾ ਟੋਟਲ ਹੁਣ ਪੇਰੋਲ ਦਾ ਖਰਚਾ ਹੈਗਾ ਉਹਦੇ ਵਿੱਚ 1% ਵੀ ਜੇ ਇਜ਼ਾਫਾ ਕਰ ਦਿੱਤਾ ਜਾਵੇ ਤੇ ਉਹ $532 ਮਿਲੀਅਨ ਬਣਦੇ ਨੇ 1% ਨਾਲ 2% ਮਤਲਬ ਮੋਰ ਦੈਨ ਬਿਲੀਅਨ ਡਾਲਰ ਤੇ ਸਰਕਾਰ ਦਾ ਜਿਹੜਾ ਆਲਰੇਡੀ ਬਜਟ ਆ ਜਿਹੜੇ ਪਿਛਲੇ ਸਾਲ ਦੇ ਪਬਲਿਕ ਅਕਾਊਂਟਸ ਆਏ ਨੇ $7.3 ਬਿਲੀਅਨ ਦਾ ਡੈਫਿਸਿਟ ਸੀ ਇਸ ਸਾਲ ਦੇ ਵਾਸਤੇ $10.9 ਬਿਲੀਅਨ ਪ੍ਰੋਜੈਕਟ ਕੀਤਾ ਜਾ ਰਿਹਾ
ਅਗਲੇ 2 ਸਾਲਾਂ ਲਈ 10-10
ਸੋ ਜਿਹੜਾ ਇਸ ਸਾਲ ਦਾ ਹੈਗਾ ਉਹ ਕਿਹਾ ਜਾ ਰਿਹਾ ਵੀ 10.9 ਨਹੀਂ ਇਹ ਤਾਂ 16 ਬਿਲੀਅਨ ਤੱਕ ਵੀ ਹੋ ਸਕਦਾ ਹੈ ਦਿਸ ਈਅਰ ਇਟਸੈਲਫ 2025-26 ਸੋ ਉਸ ਪੂਰੇ ਸੀਨ ਦੇ ਵਿੱਚ ਇਸ ਤਰ੍ਹਾਂ ਦੇ ਖਰਚੇ ਜਿਹੜੇ ਹੋਰ ਵੱਧ ਰਹੇ ਨੇ ਕਲੈਕਟਿਵ ਅਗਰੀਮੈਂਟਸ ਰੀਨੈਗੋਸ਼ੀਏਟ ਹੋਣੇ ਇਹਦਾ ਕਿੰਨਾ ਕੁ ਪ੍ਰਭਾਵ ਪਏਗਾ ਫਿਰ ਜਦੋਂ ਸਰਕਾਰ ਨੂੰ ਪੁੱਛਿਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸੇਵਿੰਗਸ ਲੱਭ ਕੇ ਦਿਖਾਵਾਂਗੇ ਇਹ ਅਸੀਂ ਗੱਲ ਹੁਣ ਪਿਛਲੇ ਕਿੰਨੇ ਸਾਲਾਂ ਤੋਂ ਸੁਣ ਰਹੇ ਹਾਂ ਅਤੇ ਹੁਣ ਇਹ ਕਿਹਾ ਜਾ ਰਿਹਾ ਵੀ ਜਦੋਂ ਫਾਲ ਇਕਨੋਮਿਕ ਸਟੇਟਮੈਂਟ ਸਰਕਾਰ ਜਾਰੀ ਕਰੇਗੀ ਜਿਹੜਾ ਕੋਈ ਫਾਲ ਅਪਡੇਟ ਕੋਈ ਵੀ ਆਏਗੀ ਉਹਦੇ ਵਿੱਚ ਸਰਕਾਰ ਜਿਹੜੇ ਸਾਡੇ ਹੁਣ
ਫਾਈਨੈਂਸ
ਮਿਨਿਸਟਰ ਬੇਲੀ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਹਿੰਦੇ ਤੁਹਾਨੂੰ ਅਸੀਂ ਫਾਲ ਜਦੋਂ ਸਟੇਟਮੈਂਟ ਜਾਰੀ ਕਰਾਂਗੇ ਉਦੋਂ ਕੋਈ ਨਵਾਂ ਕੋਸਟ ਕਟਿੰਗ ਕੋਈ ਸੇਵਿੰਗ ਪਲਾਨ ਬਣਾ ਕੇ ਵੀ ਦੇਵਾਂਗੇ
ਪਰ ਜਿਹੜੀ ਵਾਸੂ ਜੀ ਹੁਣ ਤੱਕ ਦਾ ਕੋਈ ਸੇਵਿੰਗ ਦਾ ਸਰਕਾਰ ਨੇ ਅਹਿਦ ਕੀਤਾ ਹੋਇਆ ਉਹ ਤਾਂ ਇਹ ਹੈ ਵੀ 500 ਮਿਲੀਅਨ ਇਸ ਸਾਲ ਬਚਾ ਕੇ ਦਿਖਾਵਾਂਗੇ 500 ਮਿਲੀਅਨ ਅਗਲੇ ਸਾਲ 500 ਮਿਲੀਅਨ ਉੱਤੋਂ ਅਗਲੇ ਸਾਲ ਵੀ 3 ਸਾਲਾਂ 'ਚ $1.5 ਬਿਲੀਅਨ ਦੀ ਬੱਚਤ ਹੋਣੀ ਆ ਬਟ ਵਟ ਯੂ ਮੈਨਸ਼ਨਡ ਕਿ ਜੇ ਪੇਰੋਲ ਦੇ ਵਿੱਚ ਜਿੰਨੇ ਵੀ ਪਬਲਿਕ ਸੈਕਟਰ ਦੇ ਮੁਲਾਜ਼ਮ ਨੇ ਕਿਉਂਕਿ 183 ਵੱਖੋ ਵੱਖਰੇ ਕੰਟਰੈਕਟਸ ਨੇ ਤੇ ਸਰਕਾਰੀ ਮੁਲਾਜ਼ਮਾਂ ਦੀ ਟੋਟਲ ਗਿਣਤੀ ਜਿਹੜੇ ਬੀ ਸੀ ਸਰਕਾਰ ਦੇ ਪਬਲਿਕ ਸਰਵਿਸ ਦੇ ਵਿੱਚ ਨੇ ਉਹ 4,57,000 ਦੇ ਨੇੜੇ ਆ, 4,57,000 ਅਤੇ ਜੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਏ ਸੀ ਅਨੁਪਾਤ 'ਚ ਵਾਧਾ ਹੁੰਦਾ ਫੋਰ ਐਵਰੀ 1%, ਜੇ ਉਹ $532 million ਆ, $532 million ਦਾ ਮਤਲਬ ਇਹ ਕਿ ਜਿੰਨੀ ਸੇਵਿੰਗ ਸਰਕਾਰ ਇੱਕ ਸਾਲ 'ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਆ, ਉਹ ਤੋਂ ਵੱਧ ਤਾਂ 1% ਦੇ ਵੇਜ ਹਾਈਕ ਨਾਲ ਹੀ ਖਰਚਾ ਵੱਧ ਜਾਣਾ। ਐਂਡ ਜੇ 1% ਤਾਂ ਵੇਜ ਹਾਈਕ 'ਤੇ ਮੰਨਣਾ ਵੀ ਨਹੀਂ ਕਿਸੇ ਯੂਨੀਅਨ ਨੇ, ਵੇਜ ਹਾਈਕ ਮੋਸਟ ਲਾਈਕਲੀ, ਜੇ ਯੂਨੀਅਨ ਦੀ ਮੰਗ 8% ਆ, ਸਰਕਾਰ ਦੀ ਔਫਰ 3.5% ਆ, ਮੈਨੂੰ ਲੱਗਦਾ 5-6% 'ਤੇ ਜਾ ਕੇ ਕਿਤੇ ਇਹ ਰੈਜ਼ੋਲਿਊਸ਼ਨ ਹੋਏਗਾ। 5-6% ਦਾ ਮਤਲਬ ਤਾਂ ਹੋ ਗਿਆ, ਦੈਟਸ ਅਪਵਰਡਸ ਆਫ ਆਲਮੋਸਟ 2.5-3 billion dollars ਪਰ ਈਅਰ।
ਵੈਸੇ ਯੈਸ, ਅਤੇ ਸਰਕਾਰ ਨੇ ਵੈਸੇ ਕੰਟੀਜੈਂਸੀ ਦੇ ਵਿੱਚ ਵੀ ਪੈਸੇ ਰੱਖੇ ਹੋਏ ਨੇ, ਇਹ ਨਵੀਂ ਪਿਰਤ ਪਈ ਆ ਵੀ $10-10 billion ਕੰਟੀਜੈਂਸੀ 'ਚ ਰੱਖ ਲਓ, ਸੋ ਕੰਟੀਜੈਂਸੀ ਦੇ ਵਿੱਚੋਂ ਵੀ ਥੋੜ੍ਹੇ ਪੈਸੇ ਇੱਧਰ ਆ ਜਾਣਗੇ, ਪਰ ਕੀ ਜਿੰਨੇ ਪੈਸੇ ਰੱਖੇ ਨੇ ਉਹ ਪੂਰੇ ਪੈ ਜਾਣਗੇ ਜਾਂ ਹੋਰ ਪੈਸੇ ਪਾਉਣੇ ਪੈਣਗੇ, ਦੈਟਸ ਅ ਕੁਐਸਚਨ।
ਕੁਐਸਚਨ ਇਹ ਆ ਵਿਆਹ, ਅੱਛਾ, ਕਿਉਂਕਿ ਉਹੀ ਚੱਕਰ ਆ ਨਾ, ਜਿਹੜਾ ਵੇਜਿਸ ਪੇਰੋਲ ਵਿਚਲੀ ਜਿਹੜੀ ਹਾਈਕ ਆ ਉਹ ਤੁਹਾਡੇ ਖਰਚੇ ਦੇ ਵਿੱਚ ਉਹ ਤਾਂ ਇੰਟਰੈਂਚ ਹੋ ਜਾਂਦੀ ਹੈ ਨਾ, ਕਿਉਂਕਿ ਇੱਦਾਂ ਨਹੀਂ ਹੈ ਵੀ ਇਸ ਸਾਲ ਜਿਹੜਾ ਵਾਧਾ ਦੇ ਤਾ ਫਿਰ ਅਗਲੇ ਸਾਲ ਉਹਦੇ ਉੱਪਰ ਔਨ ਟੋਪ ਆਫ ਦੈਟ ਉਹ ਵਾਧਾ ਹੋਣਾ, ਸੋ ਹਰ ਸਾਲ ਹਾਂ ਉਹ ਕੰਪਾਊਂਡਿੰਗ ਐਕਸਪੈਂਸ ਆ, ਉਹ ਜਿਹੜਾ ਅਮਾਊਂਟ ਆ ਉਹ ਔਨ ਟੋਪ ਆਫ ਇਟ ਐਡ ਹੋਈ ਜਾਣਾ।
ਸਰਕਾਰੀ ਵੇਜਿਸ ਕਦੀ ਘਟਦੀਆਂ ਨਹੀਂ ਹੁੰਦੀਆਂ,
ਜੀ ਜੀ ਯੈਸ
ਵਧਣਗੀਆਂ ਹੀ ਤੇ ਬੈਂਕ ਆਫ ਕੈਨੇਡਾ ਇਸੇ ਕਰਕੇ ਬਹੁਤ ਚੱਲਦੇ ਨੇ ਵੇਜ ਹਾਈਕਸ ਤੋਂ, ਕਿਉਂਕਿ ਉਹਨਾਂ ਦਾ ਇਹੀ ਤਰਕ ਆ ਵੀ ਇਹਦੇ ਨਾਲ ਫਿਰ ਇਨਫਲੇਸ਼ਨ ਇੰਬੈਡ ਹੋ ਜਾਂਦੀ ਸਿਸਟਮ ਦੇ ਵਿੱਚ।
ਬੈਂਕ ਆਫ ਕੈਨੇਡਾ ਵਾਲਿਆਂ ਦੇ ਵੀ ਬਸ ਜਿਹੜੀ ਹੁਣ ਮੀਟਿੰਗ ਹੋ ਕੇ ਹਟੀ ਸੀ ਐਂਡ ਜੁਲਾਈ, ਉਹਦੇ ਬਾਰੇ ਹੁਣ ਪਤਾ ਲੱਗ ਰਿਹਾ ਵੀ ਜਿਹੜੇ 7-member ਕੌਂਸਲ ਆ ਉਹਦੇ ਵਿੱਚ ਐਤਕੀ ਰੇਟ ਨੂੰ ਨਾ ਵਧਾਉਣ ਵਾਸਤੇ ਤਾਂ ਸਾਰੇ ਜਣੇ ਸਹਿਮਤ ਸੀ, ਯੂਨੈਨੀਮਸ ਕੰਸੈਂਟ ਸੀ, ਪਰ ਅੱਗੇ ਦਾ ਰਾਹ ਕੀ ਹੋਏਗਾ ਉਹਨੂੰ ਲੈ ਕੇ ਮਤਭੇਦ ਕੁਝ ਹੈਗੇ ਨੇ। ਬਸ ਜੀ, ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਊਂਸਲ, ਉਹਨਾਂ ਤੋਂ ਲੋਕਾਂ ਨੂੰ ਉਮੀਦ ਇਹ ਸੀ 30 July ਨੂੰ ਵੀ ਸ਼ਾਇਦ ਮੇ ਵੀ ਕਿਤੇ ਕੋਈ ਰੇਟ ਕੱਟ ਕਰ ਹੀ ਦੇਣ, ਹਾਲਾਂਕਿ ਸੰਕੇਤ ਇਸ ਗੱਲ ਦੇ ਬੜੇ ਕਲੀਅਰ ਪਹਿਲਾਂ ਤੋਂ ਹੀ ਹੋ ਚੁੱਕੇ ਸੀ ਕਿ ਰੇਟ ਕੱਟ ਦਾ ਕੋਈ ਆਸਾਰ ਕੋਈ ਹੈਗੇ ਨਹੀਂ, ਨਾ ਹੀ ਰੇਟ ਕੱਟ ਹੋਇਆ ਹੀ। ਸੋ ਜਿਹਨਾਂ ਲੋਕਾਂ ਨੂੰ ਇਹ ਉਮੀਦ ਸੀ ਕਿ ਬੈਂਕ ਆਫ ਕੈਨੇਡਾ ਵਾਲੇ ਖੁਸ਼ ਕਰ ਦੇਣਗੇ ਰੇਟ ਕੱਟ ਕਰਕੇ, ਉਹਨਾਂ ਨੇ ਅਜਿਹਾ ਕੀਤਾ ਕੋਈ ਨਹੀਂ। 7-member ਕਾਊਂਸਲ ਹੈ ਇੰਕਲੂਡਿੰਗ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਨੇ ਟਿਫ ਮੈਕਲਮ, 7 ਜਣੇ 30 July ਨੂੰ ਰੇਟ ਕੱਟ ਨਾ ਕਰਨ ਵਾਸਤੇ ਸਾਰੇ ਜਣੇ ਇੱਕ ਮਤ ਸੀਗੇ ਵੀ ਲੋੜ ਨਹੀਂ ਹੈਗੀ ਅਜੇ, ਪਰ ਅੱਗੇ ਦਾ ਰਾਹ ਕੀ ਹੋਏਗਾ ਵਾਸੂ ਜੀ, ਜਿਹੜੀ ਅਦਰਵਾਈਜ਼ ਮਨੀ ਮਾਰਕੀਟਸ ਦੀ ਜੇ ਗੱਲ ਵੇਖੀਏ ਤਾਂ ਇਹ ਫਾਈਨੈਂਸ਼ੀਅਲ ਮਾਰਕੀਟਸ ਦਾ ਮੰਨਣਾ ਵੀ 17 September ਵਾਲੀ ਮੀਟਿੰਗ 'ਚ ਰੇਟ ਕੱਟ ਹੋਣ ਦੇ 30% ਚਾਂਸਿਸ ਨੇ, ਜਿਹੜੇ ਕੁਝ ਜ਼ਿਆਦਾ ਹੀ ਪੱਬਾਂ ਭਾਰ ਹੋਏ ਨੇ ਐਨਾਲਿਸਟਸ, ਉਹ ਤਾਂ ਕਹਿੰਦੇ ਨੇ ਵੀ ਹੁਣ ਤੋਂ ਲੈ ਕੇ ਸਾਲ ਦੇ ਅੰਤ ਤੱਕ 1 or maybe 3 ਰੇਟ ਕੱਟਸ ਵੀ ਹੋ ਸਕਦੇ ਨੇ। ਪਰ ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਊਂਸਲ ਦਾ ਆਪਸ ਦੇ ਵਿੱਚ ਹੁਣ ਇਹ ਵਿਚਾਰ ਰਲਦਾ ਨਹੀਂ ਕਿ ਕੀ ਸੱਚਮੁੱਚ ਅਜੇ ਰੇਟ ਕੱਟ ਕਰਨ ਦੀ ਲੋੜ ਹੈ, ਕਿਉਂਕਿ ਕਈ ਤਾਂ ਕਹਿੰਦੇ ਆ ਆਲਰੇਡੀ ਰੇਟ ਕੱਟ ਕਾਫੀ ਜ਼ਿਆਦਾ ਕਰ ਦਿੱਤਾ ਹੋਇਆ।
ਜਾਂ ਗਵਰਨਿੰਗ ਕਾਊਂਸਲ ਦੀ ਜੋ ਮੀਟਿੰਗ ਹੋਈ 30 July ਨੂੰ ਉਹਦੀ ਸਮਰੀ ਉਹਦਾ ਸਾਰ ਜਨਤਕ ਕੀਤਾ ਗਿਆ ਤੇ ਉਹਦੇ ਵਿੱਚ ਲਿਖਿਆ ਵੀ ਗਵਰਨਰਸ ਨੇ ਕਿਸ ਤਰ੍ਹਾਂ ਦੇ ਵਿਚਾਰ ਵਿਅਕਤ ਕੀਤੇ। ਇਹਨਾਂ ਨੇ ਸਮਰੀ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਵੀ ਕੁਝ ਜਿਹੜੇ ਮੈਂਬਰ ਸੀ ਗਵਰਨਿੰਗ ਕਾਊਂਸਲ ਦੇ ਉਹ ਹੋਰ ਰੇਟ ਕੱਟਸ ਕਰਨ ਦੇ ਹੱਕ ਵਿੱਚ ਸੀਗੇ ਤੇ ਕੁਝ ਜਿਹੜੇ ਮੈਂਬਰ ਸੀ ਗਵਰਨਿੰਗ ਕਾਊਂਸਲ ਦੇ ਉਹ ਇਹਦੇ ਖਿਲਾਫ ਸਨ। ਸੋ ਕਿੰਨੇ ਕਿੰਨੇ ਕਿਹੜੇ ਪਾਸੇ ਸੀ ਉਹ ਇਹਨਾਂ ਨੇ ਨੰਬਰ ਨਹੀਂ ਦਿੱਤਾ ਤੇ ਟੋਟਲ 7 member ਨੇ,
ਮੈਂ ਲੱਭਦਾ ਰਿਹਾ ਉਹ, ਮੈਂ
ਦੇ ਨੈਵਰ ਗਿਵ ਇਟ। ਸੋ ਇਹ ਕਦੇ ਵੀ ਅਮਰੀਕਾ ਵਾਲੇ ਦੱਸ ਦਿੰਦੇ ਆ ਕਿ ਫੈਡਰਲ ਰਿਜ਼ਰਵ ਦੇ ਜਿਹੜੇ ਮੈਂਬਰਸ ਨੇ ਵੀ ਉਹ ਕਿਹੜੇ ਕਿੰਨੇ ਕਿੱਧਰਲੇ ਪਾਸੇ ਨੇ, ਇੱਧਰ ਕੈਨੇਡਾ ਵਾਲੇ ਦੱਸਦੇ ਨਹੀਂ। ਤੇ ਇਹ ਜਿਹੜੀ ਸਮਰੀ ਜਾਰੀ ਕਰਨ ਦੀ ਪਿਰਤ ਵੀ ਜਿਹੜੀ ਹੈ COVID-19 ਤੋਂ ਬਾਅਦ ਹੀ ਸ਼ੁਰੂ ਹੋਈ ਕਿ ਜਦੋਂ ਰਿਪੋਰਟ ਆਈ ਸੀ ਵੀ ਦੇ ਕੁਡ ਹੈਵ ਕਮਿਊਨੀਕੇਟਡ ਬੈਟਰ ਕਿ ਇਹਨਾਂ ਦਾ ਕਮਿਊਨੀਕੇਸ਼ਨ ਹੋਰ ਬਿਹਤਰ ਹੋ ਸਕਦਾ ਸੀ ਡਿਊਰਿੰਗ COVID-19, ਤੋ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਸ ਤਰ੍ਹਾਂ ਸਮਰੀ ਜਾਰੀ ਕਰਨੀ ਸ਼ੁਰੂ ਕੀਤੀ ਸੀ। ਸੋ ਇਹਦੇ 'ਚ ਇਹਨਾਂ ਨੇ ਦੱਸਿਆ ਕਹਿੰਦੇ ਵੀ ਕੁਝ ਮੈਂਬਰਸ ਨੂੰ ਇੱਦਾਂ ਲੱਗਦਾ ਕਿ ਅਸੀਂ ਆਲਰੇਡੀ 7 rate cuts ਕਰ ਚੁੱਕੇ ਹਾਂ ਤੇ ਵੀ ਹੈਵ ਆਲਰੇਡੀ ਡਨ ਮੋਰ ਦੈਨ ਇਨਫ ਟੂ ਸਪੋਰਟ ਦਾ ਇਕਾਨਮੀ।
2024 ਤੋਂ ਸ਼ੁਰੂ ਹੋ ਕੇ
ਲਗਾਤਾਰ ਸਾਲ ਤੋਂ ਲੈ ਕੇ ਇਸ ਸਾਲ
ਅਪ੍ਰੈਲ ਤੱਕ
ਇਹਨਾਂ ਨੇ 7 rate cuts ਕੀਤੇ ਨੇ, ਉਸ ਤੋਂ ਬਾਅਦ 3 ਲਗਾਤਾਰ ਰੇਟ ਨੂੰ ਹੋਲਡ ਕੀਤਾ
ਗਿਆ।
ਸੋ ਕੁਝ ਮੈਂਬਰਾਂ ਦਾ ਇਹ ਮੰਨਣਾ ਕਿ ਆਲਰੇਡੀ ਜਿਹੜਾ ਹੁਣ 3% ਤੇ ਪਹੁੰਚਿਆ ਹੋਇਆ ਓਵਰਨਾਈਟ ਲੈਂਡਿੰਗ ਰੇਟ, ਜਿਹੜੀ ਬੈਂਕ ਆਫ ਕੈਨੇਡਾ ਦੀ ਨਿਊਟਰਲ ਰੇਂਜ ਆ ਵੀ ਉਹਦੇ ਐਨ ਸੈਂਟਰ ਵਿੱਚ ਆ ਇਹ, ਤੇ ਕਹਿੰਦੇ ਵੀ ਇੱਥੇ ਤੱਕ ਇਹਨੂੰ ਰੱਖਣਾ ਚਾਹੀਦਾ, ਵੀ ਹੈਵ ਆਲਰੇਡੀ ਡਨ ਇਨਫ ਟੂ ਸਪੋਰਟ ਦਾ ਇਕੋਨਮੀ। ਕਿਉਂਕਿ ਗੱਲ ਇਹੀ ਹੈ ਨਾ ਵੀ ਇੰਟਰਸਟ ਰੇਟ ਤਾਂ ਘਟਾਓ ਕਿ ਇਕੋਨਮੀ ਨੂੰ ਥੋੜਾ ਜਿਹਾ ਹੋਰ ਸਟਿਮੂਲਸ ਮਿਲੇ, ਥੋੜਾ ਜਾਗ ਲੱਗੇ। ਤੇ ਉਹ ਕਹਿੰਦੇ ਵੀ ਆਲਰੇਡੀ ਡਨ ਪ੍ਰੋਵਾਈਡਡ ਸਫੀਸ਼ੀਐਂਟ ਸਪੋਰਟ ਟੂ ਏਡ ਇਨ ਦਿਸ ਟ੍ਰਾਂਜੈਕਸ਼ਨ। ਇਹ ਕੁਝ ਗਵਰਨਰ ਕੁਝ ਜਿਹੜੇ ਮੈਂਬਰਸ ਨੇ ਗਵਰਨਿੰਗ ਕਾਊਂਸਲ ਦੇ ਉਹਨਾਂ ਦਾ ਵਿਚਾਰ ਸੀ। ਦੂਜੇ ਪਾਸੇ ਕਈਆਂ ਨੇ ਇਹ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਵੀ ਜਿੰਨਾ ਅਸੀਂ ਹੁਣ ਇਕੋਨਮੀ ਦੇ ਵਿੱਚ ਸਲੈਕ, ਇਕੋਨਮੀ ਦੇ ਵਿੱਚ ਆਉਣ ਵਾਲੀ ਸੰਭਾਵੀ ਤੌਰ 'ਤੇ ਆਉਣ ਵਾਲੀ ਖੜੋਤ ਜਾਂ ਕਹਿ ਲਓ ਸੁਸਤੀ, ਆਰਥਿਕ ਸੁਸਤੀ, ਜਿਹੜੀ ਅਸੀਂ ਪ੍ਰੋਜੈਕਟ ਕਰ ਰਹੇ ਹਾਂ ਤੇ ਉਹ ਕਿੰਨੀ ਪਰਸਿਸਟੈਂਟ ਹੋਣ ਵਾਲੀ ਹੈ ਤੇ ਉਹਦਾ ਕਹਿ ਲਓ ਕਿ ਆਕਾਰ ਜਾਂ ਉਹਦਾ
ਅਸਰ ਜਿਹੜਾ ਹੋਏਗਾ
ਉਹ ਅਮਾਊਂਟ ਵੀ ਅਮਾਊਂਟ ਐਂਡ ਪਰਸਿਸਟੈਂਸ ਆਫ ਦ ਸਲੈਕ ਜਿਹੜੀ ਪ੍ਰੋਜੈਕਟ ਕੀਤੀ ਜਾ ਰਹੀ
ਜੀ
ਆਉਣ ਵਾਲੇ ਦਿਨਾਂ ਦੇ ਵਿੱਚ ਇਕਾਨਮੀ ਦੇ ਵਿੱਚ ਕਹਿੰਦੇ ਉਹਨੂੰ ਧਿਆਨ 'ਚ ਰੱਖਦਿਆਂ ਹੋਇਆ ਸਾਨੂੰ ਲੱਗਦਾ ਕਿ ਲੇਬਰ ਮਾਰਕੀਟ ਨੂੰ ਥੋੜ੍ਹਾ ਜਿਹਾ ਸਪੋਰਟ ਕਰਨਾ ਪੈਣਾ
ਕਿਉਂਕਿ ਜੋਬਸ ਘਟਦੀਆਂ ਨੇ
ਸੋ ਕਹਿੰਦੇ ਜੇ ਲੇਬਰ ਮਾਰਕੀਟ ਹੋਰ ਸੌਫਟਨ ਹੋ ਜਾਂਦੀ ਹੈ ਪਲੱਸ ਜਿਹੜੀ ਆ ਇਕਨੋਮਿਕ ਸਲੈਕ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਸਾਨੂੰ ਹੋਰ ਰੇਟ ਕੱਟਸ ਕਰਨੇ ਪੈ ਸਕਦੇ ਨੇ ਸੋ ਕੁਝ ਗਵਰਨਰਸ ਕੁਝ ਮੈਂਬਰਸ ਦਾ ਇਹ ਮੰਨਣਾ
ਬਾਕੀ ਗੱਲ ਫਿਰ ਉੱਥੇ ਹੀ ਵਾਸੂ ਜੀ ਇਹਨਾਂ ਨੇ ਆਪਣੀ ਐਤਕੀ ਕਿਉਂਕਿ ਜੁਲਾਈ ਦੇ ਵਿੱਚ ਵੈਸੇ ਮੋਨਿਟਰੀ ਪਾਲਿਸੀ ਰਿਪੋਰਟ ਸਾਂਝੀ ਕਰਨੀ ਸੀ ਐਤਕੀ ਐਮ ਪੀ ਆਰ ਸਾਂਝੀ ਕੀਤੀ ਨਹੀਂ ਉਹ ਵੱਖੋ ਵੱਖਰੇ ਸਿਨੈਰੀਓ ਜੇ ਸਾਂਝੇ ਕੀਤੇ ਸੀ ਪਰ ਹਰ ਸਿਨੈਰੀਓ ਦੇ ਵਿੱਚ ਇੱਕ ਗੱਲ ਇਹ ਜ਼ਰੂਰ ਸਾਹਮਣੇ ਆਈ ਸੀ ਕਿ ਜਿਹੜੀ ਇਨਫਲੇਸ਼ਨ ਹੈਗੀ ਆ ਉਹ ਜਿੰਨੀ ਕੁ ਜ਼ਿਆਦਾ ਬੈਂਕ ਆਫ ਕੈਨੇਡਾ ਨੇ ਡਿਟਰਮਿਨ ਕੀਤੀ ਹੋਈ ਆ ਵੀ ਉਹਦੇ ਵਿੱਚ ਹੀ ਰਹਿਣ ਵਾਲੀ ਆ ਇੱਦਾਂ ਨਹੀਂ ਹੈ ਕਿ ਇਨਫਲੇਸ਼ਨ ਬਹੁਤ ਵੱਡੀ ਛਾਲ ਮਾਰੇਗੀ ਇਟਸ ਐਕਸਪੈਕਟਿਡ ਟੂ ਸਟੇ ਅੰਡਰ 3% ਈਵਨ ਦਾ ਵਰਸਟ ਕੇਸ ਸਿਨੈਰੀਓ ਪਰ ਟਰੰਪ ਦੀ ਟ੍ਰੇਡ ਵਾਰ ਕਰਕੇ ਟਰੰਪ ਦੀ ਅਨਪ੍ਰੈਡਿਕਟੇਬਿਲਿਟੀ ਕਰਕੇ ਔਖਾ ਬਹੁਤ ਹੋ ਗਿਆ ਬੈਂਕ ਆਫ ਕੈਨੇਡਾ ਲਈ ਕੋਈ ਵੀ ਫੋਰਕਾਸਟ ਕਰ ਸਕਣਾ ਅਤੇ ਇਹ ਵੀ ਅੰਦਾਜ਼ਾ ਲਗਾ ਸਕਣਾ ਕਿ ਟ੍ਰੇਡ ਵਾਰ ਦਾ ਟੈਰਿਫਸ ਦਾ ਕੈਨੇਡੀਅਨ ਇਕੋਨਮੀ ਦੇ ਉੱਪਰ ਆਉਂਦੇ ਮਹੀਨਿਆਂ 'ਚ ਕੀ ਅਸਰ ਹੋਏਗਾ ਹੁਣ ਤੱਕ ਬੈਂਕ ਆਫ ਕੈਨੇਡਾ ਨੇ ਇਹ ਜ਼ਰੂਰ ਕਿਹਾ ਕਿ ਟੈਰਿਫਸ ਦਾ ਅਤੇ ਟ੍ਰੇਡ ਵਾਰ ਦਾ ਜਿਹੜਾ ਅਸਰ ਆ ਉਹਨੂੰ ਹਜੇ ਤੱਕ ਇਕੋਨਮੀ ਬਿਹਤਰ ਤਰੀਕੇ ਨਾਲ ਝੱਲਦੀ ਨਜ਼ਰ ਆਉਂਦੀ ਰਹੀ ਹੈ ਇਕੋਨਮੀ ਦੀ ਰੈਜ਼ੀਲੀਅੰਸ ਨਜ਼ਰ ਆਈ ਆ
30 ਜੁਲਾਈ ਵਾਲੀ ਵੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਬੈਂਕ ਨੇ ਉਹਦੇ ਵਿੱਚ ਵੀ ਇਹਨਾਂ ਨੇ ਇੰਟਰਸਟ ਰੇਟ ਕੱਟਸ ਵਾਸਤੇ ਰਾਹ ਖੁੱਲ੍ਹਾ ਜ਼ਰੂਰ ਰੱਖਿਆ ਸੀ ਉਹਦੇ ਵਿੱਚ ਪਰ ਉਹਨਾਂ ਨੇ ਉਹੀ ਜੋ ਇਕਨੋਮਿਕਸ ਦਾ ਜੋ ਬੇਸਿਕ ਇਕਨੋਮਿਕਸ ਹੈ ਵੀ ਇਹਨਾਂ ਨੇ ਕਿਹਾ ਵੀ ਜੇਕਰ ਇਕੋਨਮੀ ਦੇ ਵਿੱਚ ਖੜੋਤ ਆ ਜਾਂਦੀ ਹੈ ਤੇ ਬੇਰੋਜ਼ਗਾਰੀ ਵੱਧ ਜਾਂਦੀ ਹੈ ਤੇ ਇਨਫਲੇਸ਼ਨ ਕੰਟਰੋਲ 'ਚ ਰਹਿੰਦੀ ਹੈ ਤੇ ਫਿਰ ਹੋ ਸਕਦਾ ਵੀ ਅਸੀਂ ਹੋਰ ਇੰਟਰਸਟ ਰੇਟ ਕੱਟਸ ਕਰੀਏ ਇੰਟਰਸਟ ਰੇਟ ਨੂੰ ਹੋਰ ਘਟਾਈਏ
ਜੀ
ਇਹ ਤਾਂ ਓਬਵੀਅਸ ਜੀ ਗੱਲ ਆ ਤੇ ਸਾਰੇ ਸਿਨੈਰੀਓਜ਼ ਵੀ ਸਾਰੀਆਂ ਜਿਹੜੀਆਂ ਇਹਨਾਂ ਨੇ ਅਸੰਪਸ਼ਨਸ ਜਿਹੜੀਆਂ ਨੇ ਉਹ ਨਾਲ ਹੀ ਪਹਿਲਾਂ ਮੈਂਸ਼ਨ ਕਰਤੀਆਂ ਤੇ ਜਿਹੜੀ ਰਿਪੋਰਟ ਆਈ ਸੀ ਉਹਦੇ 'ਚ ਦੱਸਿਆ ਗਿਆ ਕਿ ਜੂਨ ਦੇ ਵਿੱਚ ਇਨਫਲੇਸ਼ਨ 1.9% ਸੀ ਤੇ ਬੈਂਕ ਮੰਨ ਕੇ ਚੱਲਦਾ ਵੀ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਆ ਉਹ 2.5% ਤੇ ਆ ਤੇ ਹੁਣ ਜਿਹੜੇ ਜੁਲਾਈ ਦੇ ਨੰਬਰਸ ਨੇ ਉਹ ਆਉਂਦੇ ਮੰਗਲਵਾਰ ਜਾਰੀ ਕੀਤੇ ਜਾਣੇ ਨੇ
19 ਅਗਸਤ
ਤੇ ਉਸ ਤੋਂ ਬਾਅਦ ਫਿਰ ਹਜੇ ਹੋਰ ਵੀ ਕਈ ਡੇਟਾ ਸੈਟਸ ਆਉਣੇ ਨੇ ਬਿਫੋਰ 17th of September
17 September ਤੋਂ ਪਹਿਲਾਂ ਆਈ ਬਿਲੀਵ ਹੋ ਸਕਦਾ ਵਾਸੂ ਜੀ ਇਨਫਲੇਸ਼ਨ ਨੰਬਰ ਨਹੀਂ ਆਉਣਗੇ ਅਗਸਤ ਵਾਲੇ ਨਹੀਂ ਆਉਂਦੇ
ਇਨਫਲੇਸ਼ਨ
17 September ਤੋਂ ਪਹਿਲਾਂ
ਆਉਣਗੇ ਬਾਕੀ ਜਿਹੜੇ ਨੰਬਰਸ
ਜੋਬ ਨੰਬਰ ਜੀਡੀਪੀ ਨੰਬਰ
ਉਹ ਕਾਫੀ ਕੁਝ ਆ ਜਾਏਗਾ ਹੋਰ
ਜੀ ਪਤਾ ਲੱਗੂ ਇਹਦੇ ਵਟਸਐਪ ਤੇ ਇੱਕ ਮੈਸੇਜ ਆਇਆ ਕਿ ਜੀ ਉਦੋਂ ਤੱਕ ਨਹੀਂ ਕੈਨੇਡਾ 'ਚ ਇੰਟਰਸਟ ਰੇਟ ਡਾਊਨ ਜਾਂਦੇ ਜਦੋਂ ਤੱਕ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਕੋਈ ਕਟੌਤੀ ਨਹੀਂ ਹੁੰਦੀ ਚੱਲਦੇ ਨਹੀਂ ਵੈਸੇ
ਲੋਕ ਸਟੈਪ ਦੇ ਵਿੱਚ ਨਹੀਂ ਚੱਲ ਰਹੇ ਹੁਣ ਪਿਛਲੇ ਕਾਫੀ ਸਮੇਂ ਤੋਂ ਪਰ ਇਹ ਗੱਲ ਹੁਣ ਠੀਕ ਕੁਝ ਹੱਦ ਤੱਕ ਹੋ ਵੀ ਸਕਦੀ ਹੈ ਕਿਉਂਕਿ ਅੰਤਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੁਣ ਕਿ ਅਮਰੀਕਾ ਦੇ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਤੇ ਸਾਡੇ ਦੇ ਵਿੱਚ ਤੇ ਇਸ ਤੋਂ ਜ਼ਿਆਦਾ ਕੀ ਅਸੀਂ ਫਰਕ ਪਾਵਾਂਗੇ
ਪਰ ਦੂਜੀ ਗੱਲ ਇਹ ਵੀ ਆ ਇੱਕ ਬੈਂਕ ਆਫ ਕੈਨੇਡਾ ਦੀ ਇਸ ਜਿਹੜੀ ਗਵਰਨਿੰਗ ਕਾਊਂਸਲ ਦੀ ਸਮਰੀ 'ਚ ਇੱਕ ਗੱਲ ਇਹ ਵੀ ਲਿਖੀ ਆ ਵੀ ਕੈਨੇਡੀਅਨ ਡਾਲਰ ਕਿਉਂਕਿ ਪਹਿਲਾਂ ਡਿੱਗ ਬਹੁਤ ਗਈ ਸੀ ਵੈਲਿਊ ਕੈਨੇਡੀਅਨ ਡਾਲਰ ਹੁਣ ਥੋੜ੍ਹਾ ਜਿਹਾ ਸਟੇਬਲਾਈਜ਼ ਹੋਇਆ ਉਹਦੀ ਵੈਲਿਊ ਅਪਰੀਸ਼ੀਏਟ ਹੋ ਗਈ ਜਿਹਦੇ ਕਰਕੇ ਜਿਹੜਾ ਸਮਾਨ ਅਸੀਂ ਬਾਹਰੋਂ ਮੰਗਵਾਉਂਦੇ ਹਾਂ ਉਹ ਸਾਨੂੰ ਹੁਣ ਓਨਾ ਮਹਿੰਗਾ ਨਹੀਂ ਪੈ ਰਿਹਾ ਜਿਹਦੇ ਕਰਕੇ ਜਿਹੜੀ ਇਨਫਲੇਸ਼ਨ ਦੀ ਐਕਸਪੈਕਟੇਸ਼ਨ ਆ ਉਹ ਵੀ ਕਾਬੂ 'ਚ ਆ ਤੇ ਜੇ ਕਿਤੇ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਘਟਾ ਦਿੰਦਾ ਉਹਦੇ ਕਰਕੇ ਡਾਲਰ ਦੀ ਵੈਲਿਊ ਹੇਠਾਂ ਸਲਾਈਡ ਕਰਦੀ ਆ ਫਿਰ ਇਨਫਲੇਸ਼ਨ ਉਧਰਲੇ ਪਾਸਿਓਂ ਵੀ ਉਹਦੇ ਉੱਪਰ ਅਪਵਰਡ ਪ੍ਰੈਸ਼ਰ ਪੈ ਜਾਣਾ ਸੋ ਦੇਖਦੇ ਹਾਂ ਅਜੇ ਬੈਂਕ ਆਫ ਕੈਨੇਡਾ ਦੀ ਇਹ 30 ਜੁਲਾਈ ਵਾਲੀ ਮੀਟਿੰਗ ਦੀ ਸਮਰੀ ਆ ਅਗਲੀ ਮੀਟਿੰਗ 17 September ਨੂੰ ਆ ਬੜਾ ਟਾਈਮ ਆ ਜੇ ਵਾਸੂ ਜੀ ਉਹਨੂੰ ਵਾਸੂ ਜੀ ਬੀ ਸੀ ਫੈਰੀਜ਼ ਨੂੰ ਨਵੀਆਂ ਫੈਰੀਜ਼ ਦੀ ਲੋੜ ਹੈਗੀ ਆ ਫੈਰੀਜ਼ ਇਹਨਾਂ ਨੇ ਜਿਹੜੀਆਂ 4 ਨਵੀਆਂ ਹੁਣ ਮੰਗਵਾਉਣੀਆਂ ਨੇ ਉਹਦਾ ਠੇਕਾ ਦਿੱਤਾ ਚਾਈਨਾ ਵਾਲੀ ਇੱਕ ਕੰਪਨੀ ਨੂੰ ਬੀ ਸੀ ਫੈਰੀਜ਼ ਵਾਲਿਆਂ ਨੂੰ ਇਹ ਸੀ ਵੀ ਸਾਨੂੰ ਤਾਂ ਸ਼ਾਬਾਸ਼ੀ ਮਿਲੇਗੀ ਕਿਉਂਕਿ ਸਾਨੂੰ ਸਸਤੇ ਭਾਅ 'ਤੇ ਨਵੀਆਂ ਫੈਰੀਜ਼ ਮਿਲਦੀਆਂ ਪਈਆਂ ਨੇ ਪਰ ਵਾਸੂ ਜੀ ਇਹੋ ਜਿਹੀ ਪੋਲੀਟੀਕਲ ਫੁੱਟਬਾਲ ਬਣੀ ਜਿਹਦੇ ਵਿੱਚ ਹਾਊਸ ਆਫ ਕਾਮਨਸ ਦੀ ਜਿਹੜੀ ਕਮੇਟੀ ਆ ਉਹਦੇ ਵਿੱਚ ਵੀ ਸੁਣਵਾਈ ਹੋਈ ਉਹਦੇ ਵਿੱਚ ਵੀ ਮਤਲਬ ਸਿਆਸਤ ਪੂਰੀ ਖੇਡੀ ਜਾ ਰਹੀ ਹੈ ਅਤੇ ਹਾਲਾਤ ਦੇਖੋ ਅਜਿਹੇ ਬਣ ਗਏ ਹੋਏ ਨੇ ਕਿ ਪੀਅਰ ਪੋਲੀਐਵ ਜਿਹੜੇ ਕਿ ਅਦਰਵਾਈਜ਼ ਸਰਕਾਰ ਦੇ ਵਧੇ ਹੋਏ ਖਰਚਿਆਂ ਦੀ ਰੱਜ ਕੇ ਆਲੋਚਨਾ ਕਰਦੇ ਨੇ ਫੈਡਰਲ ਪੱਧਰ 'ਤੇ ਸੂਬਾਈ ਪੱਧਰ 'ਤੇ ਜੌਨ ਰਸਟੈਡ ਇਸ ਗੱਲ ਨੂੰ ਲੈ ਕੇ ਪਾਣੀ ਪੀ ਪੀ ਕੇ ਉਹ 'ਤੇ ਮਤਲਬ ਆਲੋਚਨਾ ਕਰਦੇ ਨੇ ਐਨ ਡੀ ਪੀ ਦੀ ਦੇਖੋ ਖਰਚੇ ਕਿੰਨੇ ਵਧਾਤੇ ਹੋਏ ਨੇ ਉਹ ਤੱਕ ਇਹ ਕਹਿ ਰਹੇ ਨੇ ਕਿ ਚਾਈਨਾ ਤੋਂ ਜਿਹੜੀਆਂ ਇਹ ਫੈਰੀਜ਼ ਖਰੀਦਣ ਦਾ ਕੰਟਰੈਕਟ ਆ ਇਹ ਖਤਮ ਕਰੋ ਰੱਦ ਕਰੋ ਤਰਕ ਕੀ ਦਿੱਤਾ ਜਾ ਰਿਹਾ ਜੌਨ ਰਸਟੈਡ ਵੱਲੋਂ ਤਾਂ ਇਹ ਆ ਕਿ ਦੇਖੋ ਜੀ ਕਨੋਲਾ ਦੇ ਜਿਹੜੇ ਫਾਰਮਰਸ ਦੇ ਉੱਪਰ ਟੈਰਿਫ ਲੱਗਦਾ ਪਿਆ ਉਹ ਇਹੀ ਗੱਲ ਪੀਅਰ ਪੋਲੀਐਵ ਵੀ ਕਹਿ ਰਹੇ ਨੇ ਕਿ ਦੇਖੋ ਅੱਜ ਤੋਂ ਟੈਰਿਫ ਲਾਗੂ ਹੋ ਗਿਆ ਜਾਂ ਡਿਊਟੀ ਲਾਗੂ ਹੋ ਗਈ ਆ ਜਿਹੜੀ ਕਿ ਕਨੋਲਾ ਫਾਰਮਰਸ ਦੇ ਉੱਪਰ ਚਾਈਨਾ ਨੇ ਲਾਈ ਆ ਕਿ ਜੀ ਉਹ ਸਾਡੀਆਂ ਜੋਬਸ ਨੂੰ ਖਤਰੇ 'ਚ ਪਾ ਰਹੇ ਨੇ ਸਾਡੇ ਫਾਰਮਰਸ ਦਾ ਨੁਕਸਾਨ ਕਰ ਰਹੇ ਨੇ ਅਤੇ ਅਸੀਂ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਕਰਕੇ ਜਿਹੜੇ ਚਾਈਨਾ ਦੇ ਵਿੱਚ ਜੋਬਸ ਨੂੰ ਸਪੋਰਟ ਕਰ ਰਹੇ ਹਾਂ ਵੀ ਇਹ ਗੱਲ ਤਾਂ ਠੀਕ ਨਹੀਂ ਆ
ਜਾਂ ਫਿਰ ਕੀ ਕੀਤਾ ਕੀ ਜਾਵੇ? ਸਵਾਲ ਤਾਂ ਇਹ ਹੈ ਕਿ ਜੇਕਰ ਹੁਣ ਸਰਕਾਰ ਨੇ ਤਾਂ ਚਲੋ ਕੀ ਬੀਸੀ ਫੈਰੀਜ਼ ਨੇ ਜੇਕਰ ਇਹ ਫੈਸਲਾ ਕੀਤਾ ਵੀ ਟੈਕਸ ਪੇਅਰਸ ਦੇ $1.2 billion ਬਚਾਈ ਲਏ ਜਾਣ ਕਿਤੋਂ, ਤੇ ਉਹਦੇ ਨਾਲ ਦਿੱਕਤ ਕੀ ਹੈ ਕਿਸੇ ਨੂੰ? ਸਵਾਲ ਇਹ ਹੈ ਕਿ ਕਿਸੇ ਕੈਨੇਡੀਅਨ ਕੰਪਨੀ ਨੇ ਜਾਂ ਤਾਂ ਬਿਡ ਕੀਤਾ ਹੁੰਦਾ ਤੇ ਫਿਰ ਬੀਸੀ ਫੈਰੀਜ਼ ਨੇ ਉਸ ਕੰਪਨੀ ਨੂੰ ਇਗਨੋਰ ਕਰਕੇ ਕਿਸੇ ਚਾਈਨੀਜ਼ ਕੰਪਨੀ ਨੂੰ ਠੇਕਾ ਦਿੱਤਾ ਹੁੰਦਾ, ਫਿਰ ਤਾਂ ਤੁਸੀਂ ਕਹਿੰਦੇ ਕਿ ਜੀ ਤੁਸੀਂ ਕੈਨੇਡੀਅਨ ਜੋਬਸ ਨੂੰ ਤਰਜੀਹ ਨਹੀਂ ਦੇ ਰਹੇ। ਹੁਣ ਜਿਹੜੇ ਬਿਆਨ ਜਾਰੀ ਕੀਤੇ ਜਾ ਰਹੇ ਨੇ ਕਿ ਜੀ ਕੈਨੇਡੀਅਨ ਵਰਕਰਸ, ਕੈਨੇਡੀਅਨ ਕੰਪਨੀਜ਼, ਦੇ ਆਰ ਕੇਪੇਬਲ ਆਫ ਮੇਕਿੰਗ ਦੀਸ ਸ਼ਿਪਸ ਇਨ,
ਕਲੀਅਰਲੀ ਦੇ ਵਰ ਨਾਟ,
ਕਿਉਂਕਿ ਦੇਖੋ ਕੈਨੇਡੀਅਨ ਕੰਪਨੀਆਂ ਦਾ ਤਰਕ ਕੀ ਸੀ? ਸੋ ਇੱਦਾਂ ਨਹੀਂ ਸਾਡੇ ਇੱਥੇ ਸ਼ਿਪਯਾਰਡਸ ਹੈਗੇ ਨਹੀਂ, ਸੀ ਸਪੈਨ ਵਰਗੇ ਬਹੁਤ ਵੱਡੇ
ਸ਼ਿਪਯਾਰਡ ਨੇ।
ਸੋ ਇਹਨਾਂ ਦਾ ਇਹ ਕਹਿਣਾ ਸੀ ਕਿ ਵੀ ਇੱਕ ਤਾਂ ਜਿਹੜੇ ਕੰਪਨੀਆਂ ਨੇ, ਬਾਕੀ ਜਿਹੜੀਆਂ ਵਿਦੇਸ਼ੀ ਕੰਪਨੀਆਂ, ਪ੍ਰਾਈਸ ਪੁਆਇੰਟ 'ਤੇ ਅਸੀਂ ਉਹਨਾਂ ਦੇ ਨਾਲ ਕੰਪੀਟ ਨਹੀਂ ਕਰ ਸਕਦੇ ਕਿਉਂਕਿ ਵੀ ਨਾ ਤਾਂ ਉਹ ਇਨਵਾਇਰਮੈਂਟਲ ਉਹਨਾਂ ਦੇ ਕੋਈ ਕੰਸਰਨਸ ਨੇ, ਨਾ ਉਹਨਾਂ ਦੇ ਕੋਈ ਵੇਜ ਸਟੈਂਡਰਡਸ ਨੇ, ਨਾ ਕੋਈ ਉਹਨਾਂ ਦੇ ਵਰਕਰ ਸੇਫਟੀ ਸਟੈਂਡਰਡਸ ਨੇ। ਸਾਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ,
ਉਹਦੇ
ਕਰਕੇ ਸਾਡੀ ਕੋਸਟ ਜ਼ਿਆਦਾ ਹੁੰਦੀ ਆ, ਵੀ ਅਸੀਂ ਪ੍ਰਾਈਸ ਪੁਆਇੰਟ ਦੇ ਉੱਤੇ ਕੰਪੀਟ ਨਹੀਂ ਕਰ ਸਕਦੇ ਚਾਈਨਾ ਦੇ ਨਾਲ। ਅਤੇ ਦੂਜੀ ਗੱਲ, ਉਹਨਾਂ ਨੇ ਇਹ ਵੀ ਦਾਅਵਾ ਕੀਤਾ, ਕਹਿੰਦੇ ਵੀ ਜਿਹੜੀਆਂ ਇਹ ਵਿਦੇਸ਼ੀ ਸਰਕਾਰਾਂ ਨੇ ਉਹ ਆਪਣੀਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਬਹੁਤ ਜ਼ਿਆਦਾ ਸਬਸਿਡੀ ਦਿੰਦੀਆਂ ਨੇ, ਸਬਸਿਡਾਈਜ਼ ਕਰਦੀਆਂ ਨੇ, ਅਤੇ ਇਹ ਤਾਂ ਹੈ ਹੀ ਸਟੇਟ ਓਨ ਕੰਪਨੀ ਚਾਈਨਾ ਦੀ, ਜਿਹਨੂੰ ਵੈਯਾਨ ਸ਼ਿਪਯਾਰਡ ਜਿਹਨੂੰ ਇਹ ਠੇਕਾ ਦਿੱਤਾ ਗਿਆ। ਸੋ ਇਸ ਕਰਕੇ ਕਹਿੰਦੇ ਵੀ ਅਸੀਂ ਕੰਪੀਟ ਨਹੀਂ ਕਰ ਸਕਦੇ, ਜੇ ਸਾਡੇ ਕੋਲੋਂ ਫੈਰੀਜ਼ ਲੈਣੀ ਅਸੀਂ ਬਣਾ ਦੇਵਾਂਗੇ, ਸਮਾਂ ਵੀ ਬਹੁਤ ਜ਼ਿਆਦਾ ਲੱਗੇਗਾ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਨੇਵੀ ਦੇ ਠੇਕੇ ਨੇ ਕਿ ਅਸੀਂ ਉਹਨਾਂ ਨੂੰ ਆਈਸ ਬ੍ਰੇਕਰਸ ਅਤੇ ਹੋਰ ਕੁਝ ਬਣਾ ਕੇ ਦੇਣਾ ਸਮਾਨ। ਦੂਜੀ ਉਹਨਾਂ ਨੇ ਗੱਲ ਇਹ ਕਹੀ ਹੋਈ ਹੈ ਕਿ ਜੀ ਅਸੀਂ ਵੀ ਸਾਡੇ ਕੋਲ ਪ੍ਰਾਈਸ ਪੁਆਇੰਟ ਦੇ ਉੱਤੇ
ਪੈਸੇ
ਜ਼ਿਆਦਾ ਲੱਗਣਗੇ, ਸਮਾਂ ਜ਼ਿਆਦਾ ਲੱਗੇਗਾ, ਜੇ ਚਾਹੁੰਦੇ ਸਾਨੂੰ ਬਣਾ ਕੇ ਦਿੰਦੇ ਫੈਰੀਜ਼। ਹੁਣ ਇਹ ਜਿਹੜੀਆਂ ਫੈਰੀਜ਼ ਨੇ ਇਹ 2010 ਤੋਂ, ਉਸ ਤੋਂ ਵੀ ਪਹਿਲਾਂ ਤੋਂ ਬੀਸੀ ਫੈਰੀਜ਼ ਨੇ ਕਿਹਾ ਸੀ ਪ੍ਰੋਕਿਓਰ ਕਰਨੀਆਂ। ਇਹ ਤਾਂ ਵਿਚਾਰੇ 5 ਫੈਰੀਜ਼ ਰਿਪਲੇਸ ਕਰਨਾ ਚਾਹੁੰਦੇ ਸੀ, ਇਹਨਾਂ ਨੂੰ ਕਿਹਾ ਕਰਨੇ ਨਹੀਂ 5 ਜੋਗੇ ਪੈਸੇ ਨਹੀਂ ਹੈਗੇ, 4 ਕਰ ਲਓ।
ਨਾਲੇ ਇਹ ਵੀ ਕਿਹਾ ਜਿਹੜਾ ਉਹ ਇੰਡੀਪੈਂਡੈਂਟ ਕਮਿਸ਼ਨ ਆ, ਕਹਿੰਦੇ 5 ਦੀ ਲੋੜ ਵੀ ਨਹੀਂ,
ਲੋੜ ਹੀ ਹੈ ਨਹੀਂ ਤੁਹਾਨੂੰ, ਇਹ ਪਤਾ ਨਹੀਂ ਕਿੱਦਾਂ ਦੀ।
ਬੀਸੀ ਫੈਰੀਜ਼ ਵਾਲੇ ਕਹਿ ਰਹੇ ਵੀ ਸਾਡੇ ਕੋਲ ਸਵਾਰੀਆਂ ਦੀ ਇੰਨੀ ਗਿਣਤੀ ਹੈ, ਸਵਾਰੀਆਂ ਦੀ ਪ੍ਰੋਜੈਕਸ਼ਨ ਆਉਂਦੇ ਸਾਲਾਂ ਦੇ ਵਿੱਚ ਇੰਨੀ ਹੋਣੀ ਆ, ਵੀ ਸਾਨੂੰ 5 ਫੈਰੀਜ਼ ਲੈ ਲੈਣ ਦੋ ਨਵੀਆਂ।
ਕਹਿੰਦੇ ਨਹੀਂ ਚਾਹੀਦਾ
ਇੰਡੀਪੈਂਡੈਂਟ, ਇੱਕ ਇੰਡੀਪੈਂਡੈਂਟ ਕਮਿਸ਼ਨ ਵਾਲੀ ਗੱਲ ਬੜੀ ਸੌਖੀ ਸਰਕਾਰ ਲਈ ਨਾ, ਕਿ ਸਰਕਾਰ ਨੇ ਕਿਹਾ ਅਸੀਂ ਥੋੜ੍ਹੇ ਕਿਹਾ ਬੀਸੀ ਫੈਰੀਜ਼ ਨੂੰ, ਇੰਡੀਪੈਂਡੈਂਟ ਕਮਿਸ਼ਨ ਬਣਾਇਆ, ਅਗਲਿਆਂ ਨੇ ਕੀਤੀ ਅਸੈਸਮੈਂਟ, ਉਹਨਾਂ ਨੇ ਕਿਹਾ ਸਰਕਾਰ ਦੀ ਤਾਂ ਦਖਲ ਅੰਦਾਜ਼ੀ ਕੋਈ ਨਹੀਂ। ਜਦੋਂ ਗੱਲ ਆਉਂਦੀ ਹੈ ਦੇਖੋ ਜੀ ਬੀਸੀ ਫੈਰੀਜ਼ ਨੇ ਤਾਂ ਚਾਈਨਾ ਦੀ ਕੰਪਨੀ ਨੂੰ ਠੇਕਾ ਦੇ ਤਾ, ਅਤੇ ਬੀਸੀ ਗਵਰਨਮੈਂਟ ਨੂੰ ਹੁਣ ਇੰਟਰਫੇਅਰ ਕਰਕੇ ਦਖਲ ਅੰਦਾਜ਼ੀ ਕਰਕੇ ਕੰਟਰੈਕਟ ਕੈਂਸਲ ਕਰੋ। ਉਹ ਕਹਿੰਦੇ ਨਾ ਨਾ, ਇਹ ਤਾਂ ਜੀ ਇੰਡੀਪੈਂਡੈਂਟ ਕਾਰਪੋਰੇਸ਼ਨ ਆ, ਸਰਕਾਰ ਦਾ ਤਾਂ ਇਹਦੇ ਉੱਪਰ ਇਖਤਿਆਰ ਹੀ ਕੋਈ ਨਹੀਂ। ਜਦੋਂ ਕਿ ਗੱਲ ਇਹ ਆ ਬੀਸੀ ਫੈਰੀਜ਼ ਦੇ ਬੋਰਡ 'ਤੇ ਬੀਸੀ ਦੀ ਐਨਡੀਪੀ ਸਰਕਾਰ ਨੇ ਆਪਣੇ ਚੁਣੇ ਹੋਏ ਜਿਹੜੇ ਬੰਦੇ ਸਾਬਕਾ ਕੈਬਨਿਟ ਮਿਨਿਸਟਰ ਉਹਨਾਂ ਨੂੰ ਅਪੁਆਇੰਟ ਕੀਤਾ। ਪਰ ਸਵਾਲ ਫਿਰ ਉੱਥੇ ਆ ਜਾਂਦਾ ਕਿ ਜੇ ਇਸ ਵੇਲੇ ਚਾਈਨਾ ਤੋਂ ਲਈਆਂ ਜਾਣ ਵਾਲੀਆਂ ਨਾ 4 ਫੈਰੀਜ਼ ਦਾ ਕੰਟਰੈਕਟ ਕੈਂਸਲ ਕੀਤਾ ਜਾਂਦਾ, ਤਾਂ ਵਾਸੂ ਜੀ ਉਹਦਾ ਨੁਕਸਾਨ ਚਾਈਨਾ ਨੂੰ ਥੋੜ੍ਹੇ ਹੋਣਾ, ਨੁਕਸਾਨ ਤਾਂ ਉਹਦਾ ਬ੍ਰਿਟਿਸ਼ ਕੋਲੰਬੀਅਨਸ ਨੂੰ ਹੋਣਾ, ਕਿਉਂਕਿ ਜਿੱਥੋਂ ਕਿਤੋਂ ਵੀ ਹੋਰ ਫੈਰੀਜ਼ ਲਵਾਂਗੇ ਉਹ ਮਹਿੰਗੀਆਂ ਪੈਣਗੀਆਂ। ਦੂਜੀ ਗੱਲ, ਚਾਈਨਾ ਵਾਲਿਆਂ ਨੇ ਵੀ ਕੋਈ ਇੱਦਾਂ ਤਾਂ ਹੈ ਨਹੀਂ ਕਿ ਜ਼ਬਾਨੀ ਕਲਾਮੀ ਕੰਟਰੈਕਟ ਕਰ ਲਿਆ ਹੋਣਾ, ਜੇ ਉਸ ਕੰਟਰੈਕਟ ਦੇ ਵਿੱਚੋਂ ਹੁਣ ਬੈਕ ਟਰੈਕ ਕਰਦੇ ਹਾਂ, ਬੈਕਆਊਟ ਕਰਦੇ ਹਾਂ, ਉਹਦੀ ਵੀ ਕੋਈ ਪੈਨਲਟੀ ਜ਼ਰੂਰ ਹੋਣਗੀਆਂ।
ਸੋ ਹੁਣ ਇਹ ਇਸ ਜਿਹੜੇ 2 ਬਿਆਨ ਕੱਲ੍ਹ ਜਾਰੀ ਕੀਤੇ ਗਏ ਨੇ, ਸੋ ਬੀਸੀ ਕੰਸਰਵੇਟਿਵਸ ਦੇ ਲੀਡਰ ਜੌਨ ਰਸਟੈਟ ਡੇਵਿਡ ਈਬੀ ਨੂੰ ਕਹਿ ਰਹੇ ਨੇ ਕਿ ਤੁਸੀਂ ਆਹ ਡੀਲ ਕੈਂਸਲ ਕਰਾਓ। ਪੀਅਰ ਪੌਲੀ ਹੈ ਫੈਡਰਲ ਕੰਸਰਵੇਟਿਵ ਪਾਰਟੀ ਦੇ ਲੀਡਰ, ਉਹ ਫੈਡਰਲ ਸਰਕਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਲੋਨ ਦਿੱਤਾ ਲੋ ਕੋਸਟ ਲੋਨ CIB ਵੱਲੋਂ, ਕੈਨੇਡਾ ਇਨਫਰਾਸਟ੍ਰਕਚਰ ਬੈਂਕ ਵੱਲੋਂ $1 billion ਦਾ ਲੋ ਕੋਸਟ ਲੋਨ, ਉਹ ਕੈਂਸਲ ਕਰੋ। ਹੁਣ ਇਹ ਪੂਰਾ ਜਿਹੜਾ ਮਾਮਲਾ ਹੈ ਇਹਦੀ ਸੁਣਵਾਈ ਟਰਾਂਸਪੋਰਟ ਕਮੇਟੀ ਦੇ ਵਿੱਚ ਹੋਈ, ਉੱਥੇ ਵੀ ਇਹ ਫੁੱਟਬਾਲ ਖੇਡਿਆ ਗਿਆ। ਸੋ ਜਦੋਂ ਕ੍ਰਿਸਟੀਆ ਫ੍ਰੀਲੈਂਡ ਜਿਹੜੇ ਫੈਡਰਲ ਟਰਾਂਸਪੋਰਟ ਮਿਨਿਸਟਰ ਨੇ, ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਤਾਂ ਚਿੱਠੀ ਲਿਖੀ ਸੀ ਮਾਈਕ ਫਾਰਨਵਰਥ ਨੂੰ, ਬੀਸੀ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਨੂੰ,
ਟੀਚਰ ਕਰਦੇ ਚਿੱਠੀ,
ਹਾਂ, ਕਿ $1.5 billion ਨਾ ਕਿਤੇ ਖਰਚ ਕਰਿਓ, ਤੇ ਤੁਸੀਂ ਸਾਰੇ ਡਾਲਰ ਤੁਹਾਡੇ ਹੀ ਨੇ, ਕਿਉਂਕਿ ਜਿਹੜਾ ਤੁਸੀਂ ਲੋਨ ਆ, ਜਿਸ ਲੋਨ ਦੇ ਨਾਲ ਇਹ ਫੈਰੀਜ਼ ਪ੍ਰੋਕਿਓਰ ਕੀਤੀਆਂ ਜਾਣੀਆਂ ਨੇ, ਉਹ ਤਾਂ ਫੈਡਰਲ ਬੈਂਕ ਵੱਲੋਂ ਦਿੱਤਾ ਜਾ ਰਿਹਾ, ਕਿ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਵੱਲੋਂ। ਤੇ ਕ੍ਰਿਸਟੀਆ ਫ੍ਰੀਲੈਂਡ ਦੇ ਜਵਾਬ ਚ ਕਹਿੰਦੇ ਉਹ ਬੈਂਕ ਦੇ ਉੱਤੇ ਤਾਂ ਮੇਰਾ ਅਧਿਕਾਰ ਕੋਈ ਇਖਤਿਆਰ ਹੀ ਨਹੀਂ, ਕਹਿੰਦੇ ਉਹ ਤਾਂ ਜੀ ਹਾਊਸਿੰਗ ਤੇ ਇਨਫਰਾਸਟ੍ਰਕਚਰ ਮਿਨਿਸਟਰੀ ਹੇਠ ਆਉਂਦਾ,
ਗ੍ਰੈਗਰ ਰਾਬਰਟਸਨ
ਗ੍ਰੈਗਰ ਰਾਬਰਟਸਨ ਨੂੰ ਵੀ ਉੱਥੇ ਸੱਦਿਆ ਹੋਇਆ ਸੀ। ਉਹਨਾਂ ਦੇ ਨਾਲ ਗੱਲ ਹੋਈ, ਕਹਿੰਦੇ ਯਾਰ ਵੀ ਇਹ ਹੁਣ ਇੱਕ ਤਾਂ ਕਹਿੰਦੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੇ ਕਹਿੰਦੇ ਇਹ ਲੋਨ ਦਿੱਤਾ ਮੈਨੂੰ, ਕਹਿੰਦੇ ਪਹਿਲਾਂ ਪਤਾ ਹੀ ਨਹੀਂ ਸੀ, ਜਦੋਂ ਪਤਾ ਲੱਗਿਆ ਕਹਿੰਦੇ ਮੈਂ ਉਹਨਾਂ ਨਾਲ ਮੀਟਿੰਗ ਕੀਤੀ, ਉਹ ਮੈਨੂੰ ਕਹਿੰਦੇ ਵੀ ਸਾਡਾ ਥੋੜੀ ਫੈਸਲਾ ਤਾਂ ਬੀਸੀ ਫੈਰੀਜ਼ ਦਾ
ਜੀ,
ਠੀਕ। ਸੋ ਬੀਸੀ ਫੈਰੀਜ਼ ਨੂੰ ਜਦੋਂ ਪੁੱਛਦੇ ਹੋ ਉਹ ਕਹਿੰਦੇ ਆ ਕਿ ਜੀ ਕਿਸੇ ਕੈਨੇਡੀਅਨ ਕੰਪਨੀ ਨੇ ਬਿਡ ਹੀ ਨਹੀਂ ਕੀਤਾ,
ਜਦਕਿ ਜਿਹੜੀਆਂ 2 ਕੰਪਨੀਆਂ ਨੇ ਕੈਨੇਡੀਅਨ, ਭਾਵੇਂ ਵਸ ਜੋ ਡੇਵੀ ਸ਼ਿਪਯਾਰਡ ਹੋਵੇ ਜਾਂ ਸੀਸਪੈਨ, ਉਹ ਪ੍ਰੀ ਕੁਆਲੀਫਾਈ ਕੀਤੇ ਹੋਏ ਸੀ। ਸੋ ਬੀਸੀ ਫੈਰੀਜ਼ ਨੇ ਇੱਦਾਂ ਨਹੀਂ ਆ ਕਿ ਉਹਨਾਂ ਨੂੰ ਟੋਟਲੀ ਸ਼ੰਟ ਆਊਟ ਕਰਤਾ ਸੀ, ਵੀ ਉਹਨਾਂ ਦਾ ਰਾਹ ਹੀ ਰੱਖਤਾ, ਜਿਹੜੇ ਪ੍ਰੀ ਕੁਆਲੀਫਾਈਡ ਬਿਡਰ ਸੀਗੇ ਉਹਨਾਂ ਦੇ ਵਿੱਚ ਇਹਨਾਂ ਦੋ ਕੈਨੇਡੀਅਨ ਸ਼ਿਪਯਾਰਡ ਦਾ ਨਾਮ ਸ਼ਾਮਿਲ ਸੀ, ਪਰ ਫੋਰ ਦ ਰੀਜ਼ਨ ਦੈਟ ਯੂ ਮੈਨਸ਼ਨਡ, ਜਿਹਦੇ ਵਿੱਚੋਂ ਪ੍ਰਾਈਮ ਰੀਜ਼ਨ ਪਹਿਲਾਂ ਇਹੀ ਸਾਹਮਣੇ ਆਇਆ ਕਿ ਜੀ ਅਸੀਂ ਇਸ ਕਰਕੇ ਨਵੀਆਂ ਫੈਰੀਜ਼ ਜਿਹੜਾ ਡਿਲੀਵਰੇਬਲਸ ਨੇ ਉੱਤੇ ਨਹੀਂ ਬਣਾ ਸਕਦੇ, ਕਿਉਂਕਿ ਅਸੀਂ ਤਾਂ ਕੈਨੇਡੀਅਨ ਨੇਵੀ ਵਾਸਤੇ ਜਿਹੜੇ ਸਾਨੂੰ ਫੈਡਰਲ ਸਰਕਾਰ ਨੇ ਠੇਕੇ ਦਿੱਤੇ ਨੇ, ਅਸੀਂ ਉਹ ਕੰਮ ਕਰਨ 'ਤੇ ਲੱਗੇ ਹੋਏ ਹਾਂ।
ਸੋ ਇਹ ਸਾਰੀ ਕਮੇਟੀ ਦੀ ਹੀਅਰਿੰਗ ਇਸੇ ਤਰ੍ਹਾਂ ਗੋਲਮੋਲ ਚੱਲਦੀ ਰਹੀ, ਅਤੇ ਉਸ ਤੋਂ ਬਾਅਦ 'ਚੋਂ ਨਿਕਲਿਆ ਕੱਢਣ ਪਾਉਣ ਨੂੰ ਕੁਝ ਨਹੀਂ। ਅਤੇ ਕਮੇਟੀ ਮੈਂਬਰਸ ਨੇ ਇਹਨਾਂ ਸਾਰੀਆਂ ਧਿਰਾਂ ਨੂੰ ਇਹ ਕਹਿਤਾ ਵੀ ਜਿਹੜੇ ਕੁਝ ਕੰਟਰੈਕਟਸ ਨੇ, ਕਿਹੜੀਆਂ ਬਿਡਸ ਆਈਆਂ, ਉਹਦਾ ਅਮਾਊਂਟ ਕੀ ਸੀ, ਉਹ ਸਾਰੇ ਦਸਤਾਵੇਜ਼ ਤੁਸੀਂ ਸਬਮਿਟ ਕਰਾ,
ਡਿਸਕਲੋਜ਼ ਕਰੋ।
ਹੁਣ ਉਸ ਤੋਂ ਬਾਅਦ ਪਤਾ ਨਹੀਂ ਕੁਝ ਹੋਏਗਾ ਇਹਦੇ ਵਿੱਚ ਕਿ ਨਹੀਂ ਹੋਏਗਾ, ਵੀ ਡੋਂਟ ਨੋ। ਅਤੇ ਇਹ ਹੁਣ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ, ਜਦੋਂ ਚਾਈਨਾ ਨੇ ਹੁਣ ਇਹ ਕਿਹਾ ਵੀ ਵੀਰਵਾਰ ਤੋਂ ਅੱਜ ਤੋਂ 76% ਜਿਹੜੀ ਡਿਊਟੀ ਲੱਗ ਜਾਏਗੀ ਕਨੋਲਾ ਸੀਡ ਦੇ ਉੱਤੇ ਵੀ 75.8%,
ਅਤੇ
ਉਹਨੂੰ ਹੁਣ ਇੱਕ ਕਹਿ ਲਓ ਵੀ ਆਧਾਰ ਬਣਾ ਕੇ ਇਹਨਾਂ ਨੂੰ ਲੱਗਿਆ ਵੀ ਜਿਹੜੀ ਯੂਨੀਅਨ ਵੋਟ ਆ ਵੀ ਆਪਾਂ ਉਹਨੂੰ ਹੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਲਈਏ। ਕਿਉਂਕਿ ਇਹਨਾਂ ਨੇ ਬਿਆਨ ਕਿਵੇਂ ਜਾਰੀ ਕੀਤਾ ਕਿ ਜਿਹੜੇ ਇਹ ਫੈਰੀਜ਼ ਨੇ, ਦੇ ਸ਼ੁੱਡ ਬੀ ਮੇਡ ਬਾਈ ਕੈਨੇਡੀਅਨ ਕੰਪਨੀਜ਼, ਕੈਨੇਡੀਅਨ ਵਰਕਰਸ ਯੂਜ਼ਿੰਗ ਕੈਨੇਡੀਅਨ ਸਟੀਲ, ਕੈਨੇਡੀਅਨ ਅਲੂਮੀਨਮ, ਕਿ ਸਾਰੀਆਂ ਹੀ ਇਹਦੇ ਮਤਲਬ ਲੰਬਰ ਵੀ ਕਹਿ ਦਿੰਦੇ ਨਾਲ ਹੀ, ਸਾਰੀਆਂ ਜਿਹੜੀਆਂ ਕੋਈ ਯੂਨੀਅਨਸ ਨੇ ਉਹ ਸਾਰਿਆਂ ਨੂੰ ਖੁਸ਼ ਕਰ ਲਓ ਕਿ ਦੇਖੋ ਜੀ ਅਸੀਂ ਤੁਹਾਡੇ ਹੱਕ ਵਿੱਚ ਅਸੀਂ ਬਿਆਨ ਜਾਰੀ ਕੀਤਾ, ਇਸ ਤੋਂ ਵੱਧ ਇਹਦੇ ਵਿੱਚ ਕੋਈ ਹਕੀਕਤ ਹੈ ਨਹੀਂ। ਜਾਂ ਇਹ ਕਹੀ ਜਾਂਦੇ ਕਹਿੰਦੇ ਵੀ ਸਾਨੂੰ ਤਾਂ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਜੀ ਕਿ ਫੈਰੀਜ਼ ਅਸੀਂ ਪ੍ਰੋਕਿਓਰ ਕਰਨੀਆਂ ਨੇ ਆਉਣ ਵਾਲੇ ਸਾਲਾਂ ਦੇ ਵਿੱਚ, ਉਹਦੇ ਵਾਸਤੇ ਤਿਆਰੀ ਕੀਤੀ ਜਾਣੀ ਚਾਹੀਦੀ ਸੀ। ਵੈਲ ਨਹੀਂ ਕੀਤੀ
ਤਿਆਰੀ, ਹੁਣ ਕੀ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਤੁਸੀਂ ਉਹ ਪਾਣੀ 'ਚ ਤੋਰ ਲਓਗੇ?
ਫਿਰ ਤੁਸੀਂ ਵੀ ਤਾਂ ਆਪੋਜੀਸ਼ਨ ਦੇ ਵਿੱਚ ਸੀਗੇ, ਤੁਸੀਂ ਸਰਕਾਰ ਨੂੰ ਪਿਛਲੇ ਸਾਲਾਂ ਦੌਰਾਨ ਸਵਾਲ ਪੁੱਛਦੇ ਰਹਿੰਦੇ
ਹੋ ਇਨਫੈਕਟ
ਕਿ ਤੁਸੀਂ ਕੀ ਕਰ ਰਹੇ ਹੋ।
ਇਨਫੈਕਟ ਜੇ ਅਸੀਂ BC ਦੀ ਗੱਲ ਕਰਦੇ ਹਾਂ, ਯੂ ਮੈਂਸ਼ਨਡ ਕਿ 2010 ਤੋਂ ਦੇਖੋ ਆਹ ਗੱਲ ਤੁਰੀ ਹੋਈ ਹੈ,
ਉਸ ਤੋਂ ਵੀ ਪਹਿਲਾਂ
ਤੋਂ ਕਿ ਸਾਨੂੰ ਨਵੀਆਂ ਫੈਰੀਜ਼ ਲੈਣੀਆਂ ਨੇ। 2010 ਤੋਂ ਲੈ ਕੇ 2017 ਤੱਕ ਤੇ BC ਲਿਬਰਲਸ ਦੀ ਸਰਕਾਰ ਸੀ, ਜਿਹਦੇ ਵਿੱਚ ਕਿ ਜੌਨ ਰਸਟੈਡ ਉਸ ਸਰਕਾਰ ਦਾ ਹਿੱਸਾ ਸੀਗੇ। ਸੋ ਨੋ ਡਾਊਟ ਨਹੀਂ ਤਿਆਰੀ ਕੀਤੀ ਗਈ, ਇਹ ਜਿਹੜੀ ਪ੍ਰੋਜੈਕਸ਼ਨ ਸੀਗੀਆਂ ਉਹਦੇ ਆਧਾਰ ਤੇ ਪਹਿਲਾਂ ਕੈਨੇਡੀਅਨ ਸ਼ਿਪ ਬਿਲਡਿੰਗ ਕੈਪੇਬਿਲਿਟੀ ਕਪੈਸਿਟੀ ਨੂੰ ਵਧਾਇਆ ਜਾਣਾ ਚਾਹੀਦਾ ਸੀ, ਨਹੀਂ ਹੋਇਆ। ਫਿਰ ਤਾਂ ਉਹੀ ਗੱਲ ਹੈ ਨਾ, ਇਹ ਤਾਂ ਇੱਕ ਟ੍ਰੈਂਡ ਲਾਈਨ ਅਸੀਂ ਦੇਖ ਹੀ ਰਹੇ ਹਾਂ, ਪਿਛਲੇ 20 ਸਾਲਾਂ ਦੇ ਵਿੱਚ ਹੋਇਆ ਕੀ ਆ? ਪਿਛਲੇ 20 ਸਾਲਾਂ ਦੇ ਵਿੱਚ ਆਪਣੀ ਕਪੈਸਿਟੀ ਨੂੰ ਵਧਾਉਣ ਦੇ ਵਾਸਤੇ ਕਿਹੜੇ ਕੰਮ ਕੀਤੇ ਗਏ ਨੇ? ਗੱਲਾਂ ਸਿਰਫ ਇਹ ਹੋ ਗਈਆਂ ਪਿਛਲੇ ਇਨ ਦਾ ਲਾਸਟ 15-20 ਈਅਰਸ ਕਿ ਬਸ ਚੰਗੀ ਜੀ ਟਵੀਟ ਕਰ ਦਿਓ, ਕਿੰਨੀ ਵਾਰ ਆਪਾਂ ਗੱਲ ਕੀਤੀ ਹੈ, ਇੱਕ ਚੰਗਾ ਜਿਹਾ ਮੈਸੇਜ ਪੋਸਟ ਕਰ ਦਿਓ, ਇੱਥੇ ਜਾ ਕੇ ਕਿਸੇ ਇਵੈਂਟ 'ਤੇ ਆ ਜੀ ਫਲਾਨੀ ਸਟਰੀਟ ਦਾ ਨਾਮ ਬਦਲ ਕੇ ਅਸੀਂ ਤਖ਼ਤੀ ਇਹ ਲਾ ਦਿੰਦੇ ਹਾਂ। ਜਿਹੜੀ ਫਾਲਤੂ ਦੀਆਂ ਲੋਕਾਂ ਨੂੰ ਇਹ ਪ੍ਰਭਾਵ ਦੇਣ ਵਾਲੀਆਂ ਗੱਲਾਂ ਨਾ, ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਅਸੀਂ ਦੇਖੋ ਆਹ ਕੰਮ ਕਰਨ ਲੱਗੇ ਹਾਂ, ਉਹ ਜਿਹੜੇ ਕਰਨ ਵਾਲੇ ਕੰਮ ਸੀ ਉਹ ਹੋਏ ਨਹੀਂ, ਹੁਣ ਸਾਰਿਆਂ ਨੂੰ ਨਾਲ ਲੈ ਕੇ ਕਿਤੇ ਉਹ ਤਾਂ ਨਹੀਂ ਆ ਕਿ ਜਿਹੜਾ ਇੱਕ ਉਹ ਬੰਸਰੀ ਵਾਦਕ ਸੀ ਉਹ ਸਾਰੇ ਸ਼ਹਿਰ ਦੇ ਇੱਕ ਤਬਕੇ ਨੂੰ ਲੈ ਕੇ ਪਹਾੜੀ ਦੀ ਚੋਟੀ ਤੱਕ ਲੈ ਗਿਆ, ਅਤੇ ਫਿਰ ਪਹਾੜੀ ਦੀ ਚੋਟੀ ਤੋਂ ਉਹਨੂੰ ਥੱਲੇ ਧਕੇਲ ਦਿੱਤਾ ਗਿਆ
ਚੂਹਿਆਂ ਨੂੰ ਲੈ ਕੇ,
ਬਸ ਚੂਹੇ ਸੀ।
ਸੋ ਵਿਜੇ ਜੀ ਦੇਖੋ, ਇਹ ਜਿਹੜੀਆਂ ਦੋਨੋਂ ਪਾਰਟੀਆਂ ਨੇ ਆਪੋਜੀਸ਼ਨ ਵਾਲੀਆਂ, ਦੋਨੋਂ ਇਲੈਕਸ਼ਨ ਹਾਰੀਆਂ ਹੋਈਆਂ ਨੇ। ਸੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਇਸੇ ਸਾਲ ਅਪ੍ਰੈਲ ਦੇ ਵਿੱਚ 28 ਅਪ੍ਰੈਲ ਨੂੰ ਇਲੈਕਸ਼ਨ ਹਾਰਿਆ, ਉਹਨਾਂ ਦੇ ਲੀਡਰ ਆਪਣਾ ਇਲੈਕਸ਼ਨ ਵੀ ਹਾਰ ਗਏ, ਅਤੇ ਜਿਹੜੀ ਸਾਡੀ BC ਦੀ ਕੰਜ਼ਰਵੇਟਿਵ ਪਾਰਟੀ, ਇਹਨਾਂ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਇਲੈਕਸ਼ਨ ਹਾਰਿਆ। ਉਸ ਤੋਂ ਬਾਅਦ ਇਹ ਦੋਨੋਂ ਪਾਰਟੀਆਂ ਜਿਵੇਂ ਸੈਲਫ ਸਰਚਿੰਗ ਦੇ ਵਿੱਚ ਪਈਆਂ ਹੋਈਆਂ ਨੇ, ਦੋਨੋਂ ਹੀ ਪਾਰਟੀਆਂ ਦੇ ਲੀਡਰਸ ਦਾ ਲੀਡਰਸ਼ਿਪ ਰਿਵਿਊ ਹੋਣਾ। BC ਦੇ ਵਿੱਚ ਤਾਂ ਲੀਡਰਸ਼ਿਪ ਰਿਵਿਊ ਚੱਲ ਹੀ ਰਿਹਾ, 6 ਮਹੀਨੇ ਚੱਲਣਾ, ਦਸੰਬਰ ਦੇ ਵਿੱਚ ਕਹਿੰਦੇ ਨਤੀਜੇ ਸ਼ਾਇਦ ਆਉਣਗੇ।
ਪੀਅਰ ਪੋਲੀਅਵ ਦਾ ਬਾਈ ਇਲੈਕਸ਼ਨ ਹੀ ਆ,
ਪੀਅਰ ਪੋਲੀਅਵ ਦਾ ਆਪਣਾ ਪਹਿਲਾਂ ਬਾਈ ਇਲੈਕਸ਼ਨ ਹੈਗਾ ਆਉਂਦੇ ਸੋਮਵਾਰ, ਉਸ ਤੋਂ ਬਾਅਦ ਜਨਵਰੀ ਐਂਡ ਦੇ ਵਿੱਚ ਉਹਨਾਂ ਦਾ ਵੀ ਲੀਡਰਸ਼ਿਪ ਰਿਵਿਊ ਤੈਅ ਹੋਣਾ। ਹੁਣ ਇਹਨਾਂ ਦੀਆਂ ਜਿਹੜੀ, ਸੋ BC ਕੰਜ਼ਰਵੇਟਿਵ ਪਾਰਟੀ ਦੇ 3 MLA ਇਲੈਕਸ਼ਨ ਤੋਂ ਬਾਅਦ ਛੱਡ ਕੇ ਹੀ ਚਲੇ ਗਏ, ਕਿੱਥੇ ਗੱਲ ਹੁੰਦੀ ਸੀ ਸ਼ਾਇਦ BC ਕੰਜ਼ਰਵੇਟਿਵ ਸਰਕਾਰ ਬਣਾ ਲੈਣਗੇ, ਅਤੇ ਉਹ ਪਾਰਟੀ ਹੀ ਹੁਣ ਇਕੱਠੀ ਰੱਖਣੀ ਔਖੀ ਹੋਈ ਹੋਈ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਫੈਡਰਲੀ ਵੀ ਕੰਜ਼ਰਵੇਟਿਵ ਦੀ, ਅਤੇ ਇੱਧਰ BC ਦੇ ਵਿੱਚ BC ਕੰਜ਼ਰਵੇਟਿਵ ਦੀ, ਉਹ ਇੱਦਾਂ ਲੱਗ ਰਿਹਾ ਵੀ ਇਹ ਪਾਰਟੀਆਂ ਪਨ ਨੋਟ ਇੰਟੈਂਡਡ ਜਿਹੜੀ ਆ ਫੈਰੀਜ਼ ਦੀ ਗੱਲ ਕਰਕੇ ਆਪਣੀਆਂ ਬੇੜੀਆਂ ਦੇ ਵਿੱਚ ਆਪ ਹੀ ਵੱਟੇ ਪਾ ਰਹੇ ਨੇ।
ਸਹੀ ਗੱਲ ਆ
ਕਿ ਇਹਨਾਂ ਨੂੰ ਸਲਾਹ ਪਤਾ ਨਹੀਂ ਕੌਣ ਦੇ ਰਿਹਾ ਇੱਦਾਂ ਦੀ, ਕਿ ਇਹ ਹੁਣ ਜੇ ਨੈਸ਼ਨਲਿਜ਼ਮ ਦੇ ਉੱਤੇ ਖੇਡਣਾ ਚਾਹੁੰਦੇ ਨੇ ਕਿ ਕੈਨੇਡੀਅਨ ਵਰਕਰਜ਼, ਕੈਨੇਡੀਅਨ ਜੋਬਸ, ਅਤੇ ਫਿਰ ਨੈਸ਼ਨਲਿਜ਼ਮ ਕਮਸ at an expense. Nationalism is expensive.
ਤੇ ਉਸ ਖਰਚਾ ਕਰਨ ਲਈ ਤੁਹਾਡੇ ਕੋਲ there is no fiscal room.
ਤੇ ਦੂਜੀ ਗੱਲ, ਜੇ ਇਹਨਾਂ ਦੀ ਖੇਡ ਇਹ ਹੈ ਕਿ ਸਾਰੀਆਂ ਯੂਨੀਅਨਸ ਨੂੰ ਅਸੀਂ ਖੁਸ਼ ਕਰ ਦਈਏ, ਕਿਉਂਕਿ ਸਟੀਲ ਤੇ ਅਲੂਮੀਨਮ ਦਾ ਵੀ ਵਿੱਚ ਇਹਨਾਂ ਨੇ ਜ਼ਿਕਰ ਕਰਤਾ, ਤੇ ਆਈ ਡੋਂਟ ਨੋ ਕਿ ਉਹਦੇ ਨਾਲ ਕਿੰਨਾ ਕੁ ਫਰਕ
ਪਏਗਾ।
ਜੇ ਇਸ ਵੇਲੇ ਕੈਨੇਡੀਅਨਸ ਦਾ ਜਿਹੜਾ ਨੰਬਰ 1 ਕੰਸਰਨ ਆ ਉਹ ਕਾਸਟ ਆਫ ਲਿਵਿੰਗ ਆ,
ਅਫੋਰਡੇਬਿਲਿਟੀ,
ਤੇ ਜੇ ਪੈਸੇ ਬਚ ਰਹੇ ਨੇ, $1.2 billion ਬਚ ਰਹੇ ਨੇ, BC ਫੈਰੀਜ਼ ਵਾਲੇ ਕਹਿ ਰਹੇ ਨੇ, ਬਚ ਲੈਂਦੇ ਹੋ ਕਿਤੋਂ ਪੈਸੇ? ਤੇ DVDB ਦੀ ਸਰਕਾਰ ਵੱਲੋਂ ਹੋਰ ਕਿੰਨੇ ਸਾਰੇ ਤਾਂ ਖਰਚੇ ਕੀਤੇ ਜਾ ਰਹੇ ਨੇ, ਕਿ ਜਿਹੜਾ ਸਾਡਾ ਪਬਲਿਕ ਸਪੈਂਡਿੰਗ ਇੰਨੀ ਜ਼ਿਆਦਾ ਵਧੀ ਹੋਈ ਆ, ਜਿਹੜੀ ਅਸੀਂ ਗੱਲਾਂ ਕਰਦੇ ਹਾਂ ਕਿ ਜੀ ਹੁਣ ਸਾਡਾ ਡੈਟ ਜਿਹੜਾ ਟੈਕਸਪੇਅਰ ਸਪੋਰਟਡ ਡੈਟ 99 billion ਹੋ ਗਿਆ, ਟੋਟਲ ਪ੍ਰੋਵਿੰਸ਼ੀਅਲ ਡੈਟ 134 billion ਹੋ ਗਿਆ, ਇਹ ਆਉਣ ਵਾਲੇ ਸਾਲਾਂ ਦੇ ਵਿੱਚ 2 ਸਾਲਾਂ ਦੇ ਅੰਦਰ ਅੰਦਰ $209 billion ਤੇ ਪਹੁੰਚ ਜਾਣਾ
ਜੀ।
ਸਰਕਾਰ ਵੱਲੋਂ ਮਨਾ ਮੁਹੀ ਖਰਚੇ ਕੀਤੇ ਜਾ ਰਹੇ ਨੇ $5.7 billion ਦੇ ਸਰਪਲਸ ਤੋਂ ਅਸੀਂ ਹੁਣ ਹੋ ਸਕਦਾ ਕਿ $16 billion ਦੇ ਡੈਫਿਸਿਟ ਅਸੀਂ ਪਹੁੰਚ ਜਾਈਏ ਇਸੇ ਸਾਲ, ਕਿ 10.9 billion ਦੀ ਤਾਂ ਪ੍ਰੋਜੈਕਸ਼ਨ ਹੀ ਆ ਸਰਕਾਰ ਨੇ ਆਪ ਲਿਖਿਆ ਹੋਇਆ, ਤੇ ਉਸ ਤੋਂ ਜ਼ਿਆਦਾ ਡੈਫਿਸਿਟ ਹੋਣ ਦੇ ਸਾਰ ਨੇ। ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਨੂੰ ਘੇਰੋ, ਸਰਕਾਰ ਦੇ ਜਿਹੜੇ ਖਰਚੇ ਨੇ ਵੀ ਉਹ ਘਟਾਏ ਜਾਣ। ਬੀਸੀ ਫੈਰੀ ਜੇ ਕਿਤੋਂ ਖਰਚੇ ਬਚਾ ਰਹੀ ਹੈ, ਟੈਕਸਪੇਅਰਸ ਦੇ 4 ਪੈਸੇ ਬਚ ਰਹੇ ਨੇ, ਤੇ ਉਹਦੇ ਖਿਲਾਫ ਜੇ ਤੁਸੀਂ ਬਿਆਨ ਜਾਰੀ ਕਰੋਗੇ, ਆਈ ਡੋਂਟ ਥਿੰਕ ਵੀ ਕੈਨੇਡੀਅਨਸ ਉਹਨੂੰ ਕੋਈ ਬਹੁਤ ਜ਼ਿਆਦਾ ਪਸੰਦ
ਕਰਨਗੇ। ਇੱਕ ਮੈਸੇਜ ਆਇਆ, ਉਹ ਕਹਿੰਦੇ ਵੀ ਇਹ ਵੀ ਇੱਕ ਬਹੁਤ ਵੱਡਾ ਝੂਠ ਹੈ ਇਹਨਾਂ ਦਾ ਦਾਵਾ, ਇਹ ਸਾਡੇ ਸੁਣਨ ਵਾਲਿਆਂ ਦਾ ਸਮਰਾ ਸਾਹਿਬ ਦਾ ਮੈਸੇਜ ਆ ਇਹ। ਕਹਿੰਦੇ ਇਹ ਵੀ ਕਹਿੰਦੇ ਕਹਿਣ ਦੀ ਗੱਲ ਹੀ ਹੈ ਕਿ ਬੀਸੀ ਫੈਰੀਜ਼ ਨੇ ਪੈਸੇ ਬਚਾ ਲੈਣੇ ਨੇ ਚਾਈਨਾ ਤੋਂ ਫੈਰੀਜ਼ ਮੰਗਵਾ ਕੇ, ਕਿਉਂਕਿ ਡਿਲੀਵਰੀ ਕੋਸਟ, ਰਨਿੰਗ, ਓਪਰੇਸ਼ਨਲ ਕੋਸਟ ਵਿਲ ਐਵਰੇਜ ਇਟ ਓਵਰ ਦਾ ਟਾਈਮ, ਕਿਉਂਕਿ ਜਿਹੜੇ ਬਹੁਤੇ ਪਾਰਟਸ ਹੋਣਗੇ ਅਤੇ ਮੇਨਟੇਨੈਂਸ ਆ ਉਹ ਵੀ ਤੁਹਾਨੂੰ ਚਾਈਨਾ ਤੋਂ ਮੰਗਵਾਉਣੇ ਪੈਣਗੇ। ਪਰ ਕੀ ਦੇਖੋ, ਇਸ ਵੇਲੇ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਸ਼ਿਪ ਬਿਲਡਿੰਗ ਕਰਦਾ ਪਿਆ ਤਾਂ ਵਾਸੂ ਜੀ ਉਹ ਵੀ ਜਿਹੜੀ ਮੈਨੂਫੈਕਚਰਿੰਗ ਵਾਲੀ ਕੈਪੇਬਿਲਿਟੀ ਹੈ ਚਾਈਨਾ ਨੇ ਉਹ ਵੀ ਆਪਣੇ ਹੱਥ ਦੇ ਵਿੱਚ ਕਬਜ਼ਾ ਕਰ ਲਿਆ ਉਸ ਚੀਜ਼ ਦਾ ਵੀ।
ਮੈਨੂੰ ਯਾਦ ਜਦੋਂ ਇਹ ਕੰਟਰੈਕਟ ਅਨਾਊਂਸ ਕੀਤਾ ਗਿਆ ਸੀ, ਉਦੋਂ ਇਹ ਕਿਹਾ ਗਿਆ ਸੀ ਵੀ ਜਿਹੜੀ ਇਹਦੀ ਮੇਨਟੇਨੈਂਸ ਆ, ਰੱਖ ਰਖਾਵ ਹੈ, ਉਹ ਕੈਨੇਡੀਅਨ ਸ਼ਿਪਯਾਰਡਸ ਵੱਲੋਂ ਕੀਤਾ ਜਾਏਗਾ। ਇਹ ਕੈਨੇਡੀਅਨ ਸ਼ਿਪਯਾਰਡਸ ਦਾ ਵੀ ਇਹਦੇ ਵਿੱਚ ਰੋਲ ਹੋਏਗਾ, ਤੇ ਉਹ ਇਹਦਾ ਰੱਖ ਰਖਾਵ ਕਰਨਗੇ, ਮੇਨਟੇਨੈਂਸ ਵਗੈਰਾ ਕਰਨਗੇ। ਵਿਜੇ ਜੀ ਇਸ ਵੇਲੇ ਦੇਖੋ ਨਾ, ਫਿਰ ਗੱਲ ਉਹੀ ਹੈ ਕਿ ਯੈਸ ਐਵਰੀਬਡੀ ਵੁੱਡ ਵਾਂਟ, ਐਵਰੀਬਡੀ ਵੁੱਡ ਪ੍ਰੈਫਰ ਕਿ ਕੈਨੇਡੀਅਨ ਵਰਕਰਸ, ਕੈਨੇਡੀਅਨ ਕੰਪਨੀਜ਼ ਇਹ ਫੈਰੀਜ਼ ਬਣਾਉਣ ਤੇ ਕੈਨੇਡੀਅਨ ਇੱਥੇ ਸਾਡੇ ਜੋਬ ਜਨਰੇਟ ਹੋਣ, ਇਕਾਨਮੀ ਦੇ ਵਿੱਚ ਹੋਰ ਵਾਧਾ ਹੋਵੇ, ਦੈਟਸ ਦਾ ਆਪਟੀਮਮ ਸਿਨੈਰੀਓ। ਪਰ ਕੀ ਉਹ ਪੋਸੀਬਲ ਹੈ? ਇਜ਼ ਇਟ ਦ ਪ੍ਰੈਕਟੀਕਲ ਸਿਨੈਰੀਓ? ਨਹੀਂ ਹੈ।
ਜਿਹੜਾ ਵਾਸੂ ਜੀ ਮੈਸੇਜ ਭੇਜਿਆ ਜਿਨ੍ਹਾਂ ਨੇ, ਉਹ ਖੁਦ ਮਰੀਨ ਮੇਨਟੇਨੈਂਸ ਦੇ ਕੰਮ 'ਚ ਨੇ ਅਤੇ ਉਹਨਾਂ ਦਾ ਇਹ, ਸੋ ਹੀ ਬਿਲੋਂਗਸ ਟੂ ਦੀ ਇੰਡਸਟਰੀ। ਉਹ ਕਹਿ ਰਹੇ ਇਟਸ ਵੈਰੀ ਐਕਸਪੈਂਸਿਵ ਐਂਡ ਹਾਰਡ ਟੂ ਗੈਟ ਪਾਰਟਸ ਓਵਰ ਦਾ ਟਾਈਮ ਡਿਊ ਟੂ ਏਜਿੰਗ ਵੈਸਲਸ ਐਂਡ ਦਾ ਵੀਅਰ ਐਂਡ ਟੀਅਰ। ਮੌਜੂਦਾ ਸਮੇਂ ਦੀ ਗੱਲ ਇਹ ਹੈ। ਕਹਿੰਦੇ ਇਟਸ ਆਲ ਜਸਟ ਡਰਟੀ ਪੋਲੀਟਿਕਸ। ਕਹਿੰਦੇ ਜਿਹੜੀ ਮੌਜੂਦਾ ਸਮੇਂ ਵੀ ਕਈ ਬ੍ਰੇਕਡਾਊਨਸ ਹੁੰਦੀਆਂ ਨੇ ਬੀ ਸੀ ਫੈਰੀਜ਼ ਦੀਆਂ, ਕਹਿੰਦੇ ਉਹਨਾਂ ਦੇ ਵਿੱਚੋਂ ਉਹ ਵੀ ਕਈ ਅਵੋਇਡੇਬਲ ਨੇ। ਦੇਰ ਇਜ਼ ਅ ਲੈਕ ਆਫ ਐਫਰਟ ਫਰੋਮ ਮੈਨੇਜਮੈਂਟ ਟੂ ਰਿਜ਼ੋਲਵ ਦੀ ਮੇਨਟੇਨੈਂਸ ਇਸ਼ੂਜ਼। ਇਹਨਾਂ ਦਾ ਇਹ ਕਹਿਣਾ, ਟੂ ਬੀ ਵੈਰੀ ਟਰੂ, ਲੋਟ ਆਫ ਹਾਇਰ ਮੈਨੇਜਮੈਂਟ ਪਰਸੋਨਲ ਡੋਂਟ ਕਮ ਵਿਦ ਮਰੀਨ ਬੈਕਗਰਾਊਂਡ। ਉਹਨਾਂ ਦੀ ਬੈਕਗਰਾਊਂਡ ਇਹ ਹੈ ਨਹੀਂ, ਸੋ ਪ੍ਰੈਕਟੀਕਲੀ ਦੇ ਡੋਂਟ ਗਿਵ ਅਟੈਨਸ਼ਨ ਟੂ ਦਾ ਥਿੰਗਸ ਜਿੱਥੇ ਕਿ ਕੰਮ ਕਰਕੇ ਕੁਝ ਸਮੱਸਿਆਵਾਂ ਅਵੋਇਡ ਕੀਤੀਆਂ ਜਾ ਸਕਦੀਆਂ ਨੇ। ਕਹਿੰਦੇ ਆਈ ਹੈਵ ਬੀਨ ਔਨ ਸਮ ਫੈਰੀਜ਼ ਵੇਅਰ ਆਫਰਡ ਸਮ ਲੇਟੈਸਟ ਸਿਸਟਮਸ ਵਿਚ ਕੈਨ ਇੰਟੀਗ੍ਰੇਟ ਵਿਦ ਆਬਸੋਲੀਟ ਸਿਸਟਮ, ਨੋ ਰਿਸਪੋਂਸ ਈਵਨ ਦੇ ਨੋ ਕਿ ਜਿਹੜਾ ਸਿਸਟਮ ਆਫਰ ਕੀਤਾ ਜਾ ਰਿਹਾ ਬਿਹਤਰ ਹੈ।
ਫਿਰ ਸਵਾਲ ਉਹੀ ਹੈ ਕਿ ਬੀਸੀ ਫੈਰੀਜ਼ ਦੇ ਕੋਲ ਆਪਸ਼ਨ ਕੀ ਸੀ? ਬੀਸੀ ਫੈਰੀਜ਼ ਦੇ ਕੋਲ ਦੂਸਰਾ ਆਪਸ਼ਨ ਇਹ ਸੀ ਕਿ ਕਿਸੇ ਯੂਰੋਪੀਅਨ ਕੰਪਨੀ ਨੂੰ ਠੇਕਾ ਦੇ ਦਿੱਤਾ ਜਾਂਦਾ, ਤੇ ਪਾਰਟਸ ਤਾਂ ਫਿਰ ਵੀ ਯੂਰਪ ਤੋਂ ਆਉਣੇ ਸੀ,
ਉੱਥੋਂ ਹੀ ਆਉਣੇ ਸੀ,
ਤੇ ਇਹ ਹੁਣ ਚਾਈਨਾ ਤੋਂ ਆਉਣੇ ਨੇ। ਤੇ ਬੀਸੀ ਫੈਰੀਜ਼ ਦੇ ਨਿਕੋਲਸ ਹਿਮਨੇਜ਼ ਇਹ ਕਹਿ ਰਹੇ ਨੇ CEO ਕਿ ਜੀ ਇਹਦੇ ਨਾਲ $1.2 billion ਟੈਕਸਪੇਅਰ ਦੇ ਬਚੇ ਨੇ
ਜੀ। ਸੋ ਬਚਤਾਂ ਵਾਸਤੇ ਤਾਂ ਇਸ ਵੇਲੇ ਸਾਰਾ ਜ਼ੋਰ ਲੱਗਿਆ ਪਿਆ।
ਸੋ ਜੇ ਕੈਨੇਡੀਅਨ ਕੰਪਨੀ ਕੋਈ ਬਿਡ ਕਰਦੀ ਤੇ ਭਾਵੇਂ ਫਿਰ ਫਰਜ਼ ਕਰੋ ਵੀ ਇਹ ਕੰਟਰੈਕਟ 1 billion ਦਾ ਹੈ, ਜੇ ਇਹ 1.5 billion ਦਾ ਵੀ ਹੁੰਦਾ ਕੈਨੇਡੀਅਨ ਕੰਪਨੀ ਵੱਲੋਂ ਕੋਈ ਜਿਹੜੀ ਬਿਡ ਆ, ਤੇ ਸ਼ਾਇਦ ਕੈਨੇਡੀਅਨ ਕੰਪਨੀ ਨੂੰ ਹੀ ਅਵਾਰਡ ਕਰ ਦਿੱਤੀ ਜਾਂਦੀ
ਤੇ ਉਹ ਐਕਸਟਰਾ ਪੈਸੇ ਕੈਨੇਡਾ ਦੇ ਵਿੱਚ ਜੇ ਉਹ ਖਰਚੇ ਵੀ ਜਾਂਦੇ, ਐਟਲੀਸਟ ਉਹਨੇ ਲੋਕਲ ਜੋਬਸ ਨੂੰ ਸਪੋਰਟ ਕਰਨਾ ਸੀ।
ਐਗਜੈਕਟਲੀ, ਉਹਨਾਂ ਨੇ ਪ੍ਰੈਫਰੈਂਸ ਦੇਣੀ ਸੀ ਪਰ ਕਿਸੇ ਕੈਨੇਡ੿ਅਨ ਕੰਪਨੀ ਨੇ ਬਿਡ ਹੀ ਨਹੀਂ ਕੀਤਾ।
ਬਿਡ ਹੀ ਨਹੀਂ ਕੀਤਾ, ਪ੍ਰੋਬਲਮ ਤੇ ਇੱਥੇ ਆ। ਜੇ ਤੁਸੀਂ ਬਿਡ ਹੀ ਨਹੀਂ ਕਰੋਗੇ, ਜੇ ਤੁਸੀਂ ਇਹ ਕਹਿ ਲਓ ਵੀ ਜਿਹੜੀ ਚੀਜ਼ ਇਸ ਵੇਲੇ ਆਫਰ ਕੀਤੀ ਜਾ ਰਹੀ ਹੈ ਉਹ ਲੈਣ ਤੁਸੀਂ ਖੁਦ ਹੀ ਨਹੀਂ ਗਏ, ਤਾਂ ਫਿਰ ਬੀਸੀ ਫੈਰੀਜ਼ ਵੀ ਕੀ ਕਰਨਾ ਇਸ ਮਾਮਲੇ 'ਚ? ਸੋ ਹੁਣ ਐਟਲੀਸਟ ਮੇ ਬੀ ਇੱਧਰਲੇ ਪਾਸੇ ਨੂੰ ਅੱਖਾਂ ਜ਼ਰੂਰ ਖੁੱਲੀਆਂ ਕਿ ਆਪਣੀ ਵੀ ਜਿਹੜੀ ਸ਼ਿਪ ਬਿਲਡਿੰਗ ਕਪੈਸਿਟੀ ਹੈ, ਫੈਰੀ ਬਿਲਡਿੰਗ ਕਪੈਸਿਟੀ ਆ, ਉਹਦੇ ਵਿੱਚ ਵਾਧਾ ਕੀਤਾ ਜਾਵੇ। DVDB ਪਹਿਲਾਂ ਹੀ ਗੱਲ ਕਹਿ ਚੁੱਕੇ ਨੇ ਕਿ ਜਿਹੜੀਆਂ ਅਗਲੀਆਂ ਫੈਰੀਜ਼ ਬਣਨੀਆਂ ਨੇ, ਫੈਰੀ ਨੰਬਰ 5, 6, 7, ਵੀ ਉਹ ਅਸੀਂ ਬੀ ਸੀ ਦੇ ਵਿੱਚ ਬਣਾ ਲਈਏ, ਕਿਉਂਕਿ ਜਿਹੜਾ ਕੰਮ ਪਿਛਲੇ ਸਾਲਾਂ 'ਚ ਨਹੀਂ ਹੋਇਆ ਉਹ ਅੱਗੇ ਹੋਵੇ।
ਐਂਡ ਇੱਥੇ ਜ਼ਰੂਰ ਮੈਂਸ਼ਨ ਕਰ ਦਈਏ ਕਿ ਅਸੀਂ ਬੀ ਸੀ ਫੈਰੀਜ਼ ਦੀ ਕਾਰਗੁਜ਼ਾਰੀ ਨੂੰ ਕੋਈ ਡਿਫੈਂਡ ਨਹੀਂ ਕਰ ਰਹੇ
ਜੀ।
ਬੀ ਸੀ ਫੈਰੀਜ਼ ਦੇ ਆਪਣੇ ਬੜੇ ਮਸਲੇ ਨੇ, ਪਰ ਇਸ ਵੇਲੇ ਗੱਲ ਹੋ ਰਹੀ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਆਪੋਜੀਸ਼ਨ ਵਾਲੀਆਂ, ਇਹ ਕੀ ਕਰ ਰਹੀਆਂ ਨੇ, ਇਹਨਾਂ ਨੂੰ ਸਲਾਹ ਕੌਣ ਦੇ ਰਿਹਾ?
ਦੂਜੀ ਗੱਲ ਇਹ ਹੈ ਵਾਸੂ ਜੀ, ਇਹਦੇ 'ਚ ਇੱਕ ਗੱਲ ਹੋਰ ਹਾਈਲਾਈਟ ਹੁੰਦੀ ਆ, 2017 ਤੋਂ ਲੈ ਕੇ ਨਾ ਹੁਣ ਤੱਕ ਬੀ ਸੀ ਦੇ ਵਿੱਚ ਆਪੋਜੀਸ਼ਨ ਕੋਈ ਬਹੁਤੀ ਇਫੈਕਟਿਵ ਰਹੀ ਨਹੀਂ। ਪਹਿਲਾਂ ਬੀ ਸੀ ਲਿਬਰਲਸ ਵਾਲੇ ਨਵਾਂ ਲੀਡਰ, ਇੱਕ ਲੀਡਰ ਪਸੰਦ ਨਹੀਂ ਆਇਆ, ਲੀਡਰ ਦੀ ਕਾਰਗੁਜ਼ਾਰੀ ਮਾੜੀ ਰਹੀ, ਉਹ ਲਾਂਭੇ ਹੋਏ, ਫਿਰ ਬੀ ਸੀ NDP ਨੂੰ ਮੈਜੋਰਿਟੀ ਮਿਲ ਗਈ। ਉਹ ਤੋਂ ਬਾਅਦ ਜਦੋਂ ਜਿਸ ਹਿਸਾਬ ਦੇ ਨਾਲ ਬੀ ਸੀ ਲਿਬਰਲਸ ਪਹਿਲਾਂ ਬੀ ਸੀ ਯੂਨਾਈਟਡ ਬਣੇ, ਫਿਰ ਬੀ ਸੀ ਯੂਨਾਈਟਡ ਦਾ ਜਿਹੜਾ ਟੈਂਟ ਸੀਗਾ ਉਹ ਵੀ ਫੋਲਡ ਹੋ ਗਿਆ, ਬੀ ਸੀ ਕੰਜ਼ਰਵੇਟਿਵ ਦੇ ਵਿੱਚ ਬਹੁਤ ਸਾਰੇ ਰੁਕੀ MLAs ਨੇ ਜਿਹੜੇ ਅਜੇ ਆਪਣਾ ਕੰਮ ਅਜੇ ਵੀ ਕਈ ਸਿੱਖਦੇ ਪਏ ਨੇ, ਜਿਹੜੀ ਉਹ ਇੱਕ ਆਪਾਂ ਡੈਮੋਕ੍ਰੇਸੀ 'ਚ ਅਕਸਰ ਗੱਲ ਹੁੰਦੀ ਹੈ ਨਾ ਵੀ ਸਟਰੋਂਗ ਓਪੋਜੀਸ਼ਨ ਬਹੁਤ ਜ਼ਰੂਰੀ ਆ। ਜਦੋਂ ਆਪੋਜੀਸ਼ਨ ਆਪਣੇ ਕੰਮਾਂ ਦੇ ਵਿੱਚ ਖਿਲ ਰਹੀ ਰਹੇ, ਜਦੋਂ ਉਹਨਾਂ ਨੂੰ ਹੀ ਆਪਣਾ ਕੋਈ ਆਧਾਰ ਨਾ ਲੱਭ ਰਿਹਾ ਹੋਵੇ, ਤਾਂ ਫਿਰ ਸਰਕਾਰਾਂ ਨੂੰ ਇੱਕ ਫ੍ਰੀ ਪਾਸ ਮਿਲ ਜਾ ਕਰਦਾ, ਜਿਹਦੇ ਵਿੱਚ ਕਿ ਸਰਕਾਰਾਂ ਦੀ ਕਾਰਗੁਜ਼ਾਰੀ ਉੱਪਰ ਉਹੋ ਜਿਹਾ ਮਾਈਕਰੋਸਕੋਪ ਨਹੀਂ ਰਹਿੰਦਾ ਜਿਹੋ ਜਿਹਾ ਮਾਈਕਰੋਸਕੋਪ ਵਿਰੋਧੀ ਧਿਰ ਨੇ ਰੱਖਣਾ ਹੁੰਦਾ. ਐਂਡ ਉਹਦੇ ਨਤੀਜੇ ਨੇ ਜਿਹੜੇ ਪਿਛਲੇ 8 ਸਾਲਾਂ ਦੇ ਵਿੱਚ ਜੋ ਹੋਇਆ, ਜਿੱਥੇ ਅਸੀਂ ਹੁਣ ਖੜੇ ਹਾਂ,
ਫੈਡਰਲ ਲੈਵਲ 'ਤੇ ਵੀ ਇਸ ਵੇਲੇ ਜੋ ਸਿਚੁਏਸ਼ਨ ਬਣੀ ਹੋਈ ਹੈ, ਐਵਰ ਸਿੰਸ ਦ ਇਲੈਕਸ਼ਨ, ਉਸ ਤੋਂ ਬਾਅਦ ਜਿਹੜੀ ਥਰੋਨ ਸਪੀਚ ਹੋਈ ਅਤੇ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਜ਼ ਬਿਹੇਵ ਕਰ ਰਹੀਆਂ ਨੇ, ਫੈਡਰਲ ਲੈਵਲ 'ਤੇ ਵੀ ਸਰਕਾਰ ਨੂੰ ਪੂਰਾ ਦਾ ਪੂਰਾ ਇੱਕ ਫ੍ਰੀ ਪਾਸ ਮਿਲਿਆ ਹੋਇਆ. ਅਤੇ ਹੁਣ ਜਿਹੜਾ ਆਉਣ ਵਾਲਾ ਸੈਸ਼ਨ ਵੀ ਹੈ, ਭਾਵੇਂ ਉਹਦੇ ਵਿੱਚ ਜੇ ਪੀਅਰ ਪੋਲੀ ਆਵੇ ਇਲੈਕਸ਼ਨ ਜਿੱਤ ਕੇ ਪਹੁੰਚ ਵੀ ਜਾਣ, ਫਿਰ ਵੀ ਆਪੋਜੀਸ਼ਨ ਪਾਰਟੀ ਇਸ ਵੇਲੇ ਕੋਈ ਵੀ ਇਲੈਕਸ਼ਨ ਕਰਾਉਣ ਦੇ ਦਮ ਦੇ
ਵਿੱਚ.
ਵਿਜੇ, ਜਿਹੜੀ ਤੁਸੀਂ ਇੱਕ ਛੋਟੇ ਜਿਹੇ ਵਿੱਚ ਜ਼ਿਕਰ ਕੀਤਾ ਵੀ ਬੀ ਸੀ ਯੂਨਾਈਟਡ ਦਾ ਟੈਂਟ ਫੋਲਡ ਹੋ ਗਿਆ, ਟੈਂਟ ਫੋਲਡ ਹੀ ਹੋਇਆ, ਉਹਨਾਂ ਨੇ ਪਾੜ ਕੇ ਸੁੱਟਿਆ
ਨਹੀਂ,
ਅਜੇ ਵੀ ਬੀ ਸੀ ਯੂਨਾਈਟਡ ਹੈਗੀ ਹੈ,
ਤੇ ਇੱਕ ਹੋਰ
ਕੈਬਿਨ ਫਾਲਕਨ ਹੀ ਉਹਦੇ ਲੀਡਰ ਨੇ ਅਜੇ ਵੀ,
ਤੇ ਜਿਹੜੀ ਇੱਕ ਨਵੀਂ ਨਵੀਂ ਪਾਰਟੀ 1BC ਉਹ ਵੀ ਬਣ ਗਈ. ਤੇ ਜਿੰਨਾ ਆਹ ਆਪੋਜੀਸ਼ਨ ਵਾਲੇ ਪਾਸੇ ਜਿੰਨੀ ਜ਼ਿਆਦਾ ਇਸ ਤਰ੍ਹਾਂ ਦੀਆਂ ਪਾਰਟੀਆਂ ਦਫਾੜ ਹੋਣਗੀਆਂ, ਜਿੰਨਾ ਉੱਥੇ ਸਪਲਿਟ ਹੋਏਗਾ, ਓਨਾ ਹੀ ਇਸ ਵੇਲੇ NDP ਨੂੰ ਬੈਨੀਫਿਟ ਆ. ਬਸ, ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ.
ਥੈਂਕ ਯੂ ਵਿਜੇ ਜੀ.